ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰਗਹਿ ਪਤ ਖੋਏ ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਿਨਿਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਰ ਜਲੈ ਕਰ ਹੀ ਮਾਹੇ ਉਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਰੱਥ ਗੁਰੂ ਗਿਆਨ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਹਿਰਦਾ ਸਰੂਪ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਬਖਸ਼ਿਸ਼ ਦਾ ਸਦਕਾ ਹਜ਼ੂਰ ਦੇ ਇਸ ਵਰਸਾਏ ਹੋਏ ਅਸਥਾਨ ਸੋ ਘਰ ਵਿੱਚ ਚੱਲਦੀ ਲੜੀਵਾਰ ਕਥਾ ਵਿੱਚ ਅੱਜ 29 ਅੰਗ ਤੇ ਸ੍ਰੀ ਰਾਗ ਵਿੱਚ ਤੀਸਰੇ ਪਾਤਸ਼ਾਹ ਦੀ ਬਾਣੀ ਤੋਂ ਵਿਚਾਰ ਦੀ ਆਰੰਭ ਹੋਵੇਗੀ। ਇਨ੍ਹਾਂ ਸਾਰੇ ਸ਼ਬਦਾਂ ਵਿੱਚ ਸਤਿਗੁਰੂ ਜੀ ਨੇ ਇੱਕ ਵਿੱਚ ਰਹਾਉ ਦੀ ਪੰਕਤੀ ਵੀ ਰੱਖੀ ਹੈ ਜਿਹੜੀ ਇਸ ਹਰ ਇੱਕ ਸ਼ਬਦ ਦਾ ਕੇਂਦਰ ਹੁੰਦਾ ਹੈ। ਗੁਰੂ ਅਮਰਦਾਸ ਜੀ ਇਸ ਸ਼ਬਦ ਵਿੱਚ ਇੱਕ ਐਸੇ ਗੁਰਮੁਖ ਦੀ ਜੀਵਨ ਗਤੀ ਜੀਵਨ ਦੀ ਅਵਸਥਾ ਦਾ ਬਿਆਨ ਕਰਦੇ ਹੋਏ ਕਹਿੰਦੇ ਨੇ ਕਿ ਮੇਰੇ ਮਨ ਵੇਖ ਉਹਨਾਂ ਗੁਰਮੁਖਾਂ ਵੱਲ ਦਿਨ ਰਾਤ ਉਹਨਾਂ ਦੀ ਅੰਦਰਲੀ ਸੰਤੋਖ ਬਿਰਤੀ ਵਿੱਚ ਕਦੀ ਭੰਗਣਾ ਨਹੀਂ ਪੈਂਦੀ। ਮੇਰੇ ਮਨ ਇਹ ਨਿਸ਼ਪੂਰ ਰਹੀ ਨਿਤ ਆਸਾ ਦਿਨ ਰਾਤ 24 ਘੰਟੇ ਉਹ ਅੰਦਰੋਂ ਰੱਜੇ ਰਹਿੰਦੇ ਨੇ, ਅੰਦਰੋਂ ਤ੍ਰਿਪਤ ਰਹਿੰਦੇ ਨੇ, ਅੰਦਰ ਇੱਕ ਕਿਸੇ ਗਹਿਰੀ ਸ਼ਾਂਤੀ ਵਿੱਚ ਬਖਸ਼ਾਂ ਦੇ ਹੁਲਾਰੇ ਮਾਣਦਾ ਰਹਿੰਦਾ। ਪੁੱਛਿਆ, ਮਹਾਰਾਜ ਜੀ, ਉਹ ਗੁਰਮੁਖ ਜਿਨ੍ਹਾਂ ਦੇ ਅੰਦਰ ਦਿਨ ਰਾਤ ਸੰਤੋਖ ਦਾ ਮੀਂਹ ਪੈ ਰਿਹਾ, ਉਨ੍ਹਾਂ ਨੇ ਕਿਹੜਾ ਉਪਰਾਲਾ ਕੀਤਾ ਕਿ ਉਹ ਇਸ ਰੱਬੀ ਰੰਗ ਦੀ ਅਵਸਥਾ ਵਿੱਚ ਚਲੇ ਗਏ ਨੇ? ਤੇ ਹਜ਼ੂਰ ਕਹਿੰਦੇ ਨੇ ਸਤਿਗੁਰ ਸੇਵ, ਉਨ੍ਹਾਂ ਨੇ ਪੂਰੇ ਗੁਰੂ ਦੀ ਸੇਵਾ ਕਰਕੇ ਮੋਹ ਪਰ ਜਲੈ, ਮੋਹ ਦਾ ਅਰਥ ਹੈ ਵਾਹਿਗੁਰੂ ਨੂੰ ਛੱਡ ਕੇ ਹੋਰ ਚੀਜ਼ਾਂ ਨਾਲ ਪ੍ਰੀਤ ਪਾਉਣੀ, ਇਹ ਸੇਵਾ ਦਾ ਸਦਕਾ ਉਨ੍ਹਾਂ ਦੇ ਅੰਦਰੋਂ ਸੰਸਾਰ ਨਾਲ ਵਿਰਾਗ ਪੈਦਾ ਹੋ ਗਿਆ, ਉਨ੍ਹਾਂ ਦਾ ਮੋਹ ਸੜ ਗਿਆ। ਮੋਹ ਦਾ ਅਰਥ ਇੱਥੇ ਹੈ ਪਕੜ, ਸੰਸਾਰ ਦੀ ਪਕੜ ਉਨ੍ਹਾਂ ਨੇ ਸਾੜ ਦਿੱਤੀ। ਘਰ ਹੀ ਮਾਹੇ ਉਦਾਸਾ, ਤੇ ਦਿਨ ਰਾਤ ਆਪਣੇ ਅੰਦਰ ਇੱਕ ਗਹਿਰੇ ਉਦਾਸ, ਗਹਿਰੇ ਵਿਰਾਗ, ਇੱਕ ਮੁਕਤ ਅਵਸਥਾ, ਮੋਕਸ਼ ਪਦ ਦੇ ਉੱਤੇ ਬੈਠੇ ਨੇ। ਕਦੀ ਉਨ੍ਹਾਂ ਨੂੰ ਸੰਸਾਰ ਦੀ ਲਹਿਰ ਤੇ ਸੰਸਾਰ ਦਾ ਦੁੱਖ ਨਹੀਂ ਵਿਆਪਦਾ। ਇਹ ਇਸ ਸ਼ਬਦ ਦਾ ਕੇਂਦਰੀ ਰਹਾਉ ਵਾਲਾ ਅੰਗ ਹੈ। ਇਹਦਾ ਭਾਵ ਹੋਇਆ ਵੀ ਇਹ ਸ਼ਬਦ ਸਾਰਾ ਹੀ ਉਦਾਸੀ, ਵਿਰਾਗ, ਸੰਸਾਰ ਤੋਂ ਉਪਰਾਮਤਾ ਤੇ ਉਚਾਰਿਆ। ਪਹਿਲੇ ਅੰਗ ਵਿੱਚ, ਫਿਰ ਜਦੋਂ ਦੂਜਾ ਸਵਾਲ ਕੀਤਾ ਕਿ ਇਹ ਵੈਰਾਗ ਉਦਾਸੀ ਆਮ ਮਨੁੱਖ ਨੂੰ ਕਿਉਂ ਨਹੀਂ ਪੈਦਾ ਹੁੰਦੀ, ਇਹ ਪਰਮਾਤਮਾ ਦਾ ਵੈਰਾਗ ਆਮ ਮਨੁੱਖ ਨੂੰ ਕਿਉਂ ਨਹੀਂ ਪ੍ਰਾਪਤ ਹੁੰਦਾ, ਤੇ ਪਹਿਲੇ ਅੰਗ ਵਿੱਚ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ, ਕਹਿੰਦੇ ਉਹਦਾ ਕਾਰਨ ਹੈ ਕਿ ਜਿਹੜਾ ਮਨਮੁੱਖ ਹੈ ਉਹ ਸੰਸਾਰ ਦੀ ਖਿੱਚ ਵਿੱਚ ਫਸਿਆ ਹੋਇਆ। ਮਨਮੁੱਖ ਮੋਹੇ ਵਿਆਪਿਆ, ਵਿਆਪਿਆ ਦਾ ਅਰਥ ਹੈ ਜਿਹੜਾ ਮਨੁੱਖ ਮਨ ਦੇ ਪਿੱਛੇ ਤੁਰਨ ਵਾਲਾ ਹੈ ਉਹਨੂੰ ਸੰਸਾਰ ਦੀ ਪਕੜ, ਸੰਸਾਰ ਦੀ ਖਿੱਚ ਤੇ ਸੰਸਾਰ ਦਾ ਮੋਹ ਦਿਨ ਰਾਤ ਵਿਆਪਦਾ ਰਹਿੰਦਾ। ਵਿਆਪਣ ਦਾ ਅਰਥ ਹੈ ਆਪਣਾ ਘੇਰਾ ਪਾ ਕੇ ਰੱਖਦਾ, ਵਿਆਪਣ ਦਾ ਅਰਥ ਹੈ ਸੰਸਾਰ ਦੀ ਪ੍ਰੀਤ ਉਹਨੂੰ ਇੱਕ ਪੈਰ ਵੀ ਵਿਰਾਗ ਦੇ ਰਸਤੇ ਤੇ ਨਹੀਂ ਤੁਰਨ ਦਿੰਦੀ। ਇਹ ਕਾਰਨ ਹੈ ਕਿ ਵੈਰਾਗ ਉਦਾਸੀ ਨਾ ਹੋਏ, ਉਹਨਾਂ ਨੂੰ ਕਦੀ ਵਿਰਾਗ ਪੈਦਾ ਨਹੀਂ ਹੁੰਦਾ ਤੇ ਨਾ ਹੀ ਉਹ ਸੰਸਾਰ ਦੇ ਰਸਾਂ ਤੋਂ ਕਦੀ ਉਦਾਸ ਹੁੰਦੇ। ਦਿਨ ਰਾਤ ਉਹਨਾਂ ਦਾ ਮਨ, ਉਹਦਾ ਕਾਰਨ ਹੈ ਕਿ ਕਰਮ ਹੀ ਸਾਰੇ ਉਸ ਤਰ੍ਹਾਂ ਦੇ ਨੇ। ਸੰਸਾਰ ਤੋਂ ਵਿਰਾਗ ਤੇ ਉਦਾਸੀ ਹੋਵੇਗੀ, ਮਨ ਮੁਕਤ ਹੋਵੇਗਾ, ਮਨ ਖਾਲੀ ਹੋਵੇਗਾ ਤੇ ਖਾਲੀ ਮਨ ਵਿੱਚ ਨਾਮ ਨੇ ਵਸਣਾ ਤੇ ਨਾਮ ਨੇ ਸਾਨੂੰ ਸੁੱਖ ਦੇਣਾ ਤੇ ਜ਼ਿੰਦਗੀ ਸਫਲ ਹੋ ਜਾਣੀ ਹੈ। ਪਰ ਹੁਣ ਪਹਿਲੀ ਗੱਲ ਤੇ ਫਸ ਉਹਦੇ ਵਿੱਚ ਗਿਆ, ਚੱਕਰ ਵਿੱਚ। ਹੁਣ ਨਿਕਲੇ ਕਿਵੇਂ? ਕਿਉਂਕਿ ਉਹਦਾ ਕਾਰਨ ਹੈ ਫਸਣ ਦੇ ਕੰਮ, ਜਿਹੜੇ ਕਰਮ ਨੇ ਅਸੀਂ ਦਿਨ ਰਾਤ ਕਰ ਰਹੇ ਹਾਂ, ਜਿਹਦੇ ਨਾਲ ਮਨ ਸੰਸਾਰ ਵਿੱਚ ਫਸਦਾ ਤੇ ਉਦਾਸੀ ਵਿਰਾਗ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਜਿਉਂ ਜਿਉਂ ਅੰਦਰ ਸਾਡੇ ਨਾਮ ਦੀ ਦਾਤ ਵਸੇਗੀ ਨਾ, ਤੇ ਜਿਵੇਂ ਉਹ ਕਾਗਜ਼ ਜਿਹੜੇ ਜਿਹਨੂੰ ਘਿਓ ਲਾ ਦਿਓ, ਪਾਣੀ ਦੇ ਵਿੱਚ ਪਿਆ ਹੋਇਆ ਵੀ ਗਲਦਾ ਨਹੀਂ, ਉਹ ਲੱਕੜ ਜਿਹਨੂੰ ਤੁਸੀਂ ਲੋਹਾ, ਉਹ ਜਿਹਨੂੰ ਪਾਲਿਸ਼ ਕਰ ਦਿਓ, ਉਹ ਪਾਣੀ ਵਿੱਚ ਵੀ ਖਰਾਬ ਨਹੀਂ ਹੁੰਦੇ। ਇਸੇ ਤਰ੍ਹਾਂ ਜਿਨ੍ਹਾਂ ਮਨਾਂ ਦੇ ਉੱਤੇ ਪੂਰੇ ਗੁਰੂ ਨੇ ਆਪਣੀ ਬਾਣੀ ਤੇ ਨਾਮ ਦਾ ਅਸਰ ਤੇ ਤਸੀਰ ਟਿਕਾ ਦਿੱਤੀ ਏ, ਉਹ ਰਹਿੰਦੇ ਸੰਸਾਰ ਵਿੱਚ ਨੇ ਪਰ ਸੰਸਾਰ ਤੋਂ ਵੱਖਰੇ ਵੀ ਰਹਿੰਦੇ। ਸੰਸਾਰ ਦੇ ਵਿੱਚ ਰਹਿਣਾ, ਸੰਸਾਰ ਤੋਂ ਵੱਖਰੇ ਰਹਿਣਾ, ਕਿਵੇਂ? ਜਿਵੇਂ ਬੇੜੀ ਸਾਰਾ ਦਿਨ ਪਾਣੀ ਵਿੱਚ ਰਹੇ, ਬੇੜੀ ਸਾਰਾ ਦਿਨ ਪਾਣੀ ਵਿੱਚ ਏ, ਪਰ ਬੇੜੀ ਦਾ ਇੱਕ ਪਾਸਾ ਪਾਣੀ ਵਿੱਚ ਏ ਤੇ ਦੂਸਰਾ ਪਾਸਾ ਪਾਣੀ ਤੋਂ ਮੁਕਤ ਏ, ਵਿੱਚ ਵੀ ਲੱਗੀ ਹੋਈ। ਬੇੜੀ ਦਾ ਜਿਹੜਾ ਥੱਲਾ ਹਿੱਸਾ ਹੈ ਨਾ, ਜਿਹਦੇ ਪਾਣੀ ਵਿੱਚ ਬਾਹਰਲਾ ਹਿੱਸਾ, ਉਹ ਸਾਰਾ ਪਾਣੀ ਨਾਲ ਜੁੜਿਆ, ਪਰ ਜਿਹੜਾ ਵਿੱਚ ਵਾਲਾ ਬਿਲਕੁਲ ਸੁੱਕਾ, ਉੱਥੇ ਪਾਣੀ ਨਹੀਂ ਆਉਂਦਾ। ਇਸ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਨਾਮ ਰੂਪੀ ਬੇੜੀ ਟਿਕ ਗਈ, ਨਾਮ ਰੂਪੀ ਤਸੀਰ, ਨਿਤਨੇਮ ਦਾ ਅਸਰ, ਬਾਣੀ ਦਾ ਪ੍ਰਭਾਵ ਅੰਦਰ ਚਲਾ ਗਿਆ, ਨਾਮ ਉੱਥੇ ਬੇੜੀ ਬਣ ਜਾਂਦਾ ਹੈ ਤੇ ਸਾਡਾ ਜੀਵਨ ਇੱਕ ਹਿੱਸਾ ਸੰਸਾਰ ਨਾਲ ਜੁੜਿਆ ਰਹਿੰਦਾ ਤੇ ਦੂਸਰਾ ਸੰਸਾਰ ਤੋਂ ਸੁੱਕਾ ਰਹਿੰਦਾ, ਬੇੜੀ ਵਾਲਾ। ਇਹ ਉਹਨੂੰ ਕਹਿੰਦੇ ਵਿਰਾਗ ਹੋ ਗਿਆ। ਇਸ ਨੂੰ ਇਹ ਨਹੀਂ ਵਿਰਾਗ ਦੇ ਅਰਥ ਵੀ ਸੰਸਾਰ ਤੋਂ ਉਹ ਚਲਾ ਹੀ ਗਿਆ, ਨਹੀਂ, ਇੱਕ ਪਾਸਾ ਵਿੱਚ ਰਿਹਾ ਤੇ ਦੂਜਾ ਸੁਰਤ ਜਿਹੜੀ ਵਾਹਿਗੁਰੂ ਨਾਲ ਦਿਨ ਰਾਤ। ਪਰ ਮਨਮੁੱਖ ਨੂੰ ਇਹ ਨਹੀਂ ਹੁੰਦਾ, ਮਨਮੁੱਖ ਤੇ ਟੁੱਟੀ ਬੇੜੀ ਵਰਗਾ, ਮਨਮੁੱਖ ਤੇ ਬੇੜੀ ਵਿੱਚ ਸਰਾਖ ਨੇ ਤੇ ਬੇੜੀ ਕਮਜ਼ੋਰ ਏ, ਇਹਦੇ ਕਰਕੇ ਪਾਣੀ ਅੰਦਰ ਵੀ ਚਲਾ ਗਿਆ ਤੇ ਬਾਹਰ ਵੀ ਸੰਸਾਰ ਅੰਦਰ ਚਲਾ ਗਿਆ। ਇਸ ਕਰਕੇ ਮਨਮੁੱਖ ਨੂੰ ਨਾ ਵਿਰਾਗ ਪੈਦਾ ਹੁੰਦਾ, ਵਿਰਾਗ ਦਾ ਅਰਥ ਮੁਕਤੀ ਪੈਦਾ ਨਹੀਂ ਹੁੰਦੀ ਉਹਦੇ ਅੰਦਰ, ਉਹ ਆਪਣੇ ਜੀਵਨ ਦੇ ਬੈਕ ਪ੍ਰੈਸ਼ਰ ਤੋਂ ਨਹੀਂ ਛੁੱਟਦਾ, ਅਸਰ ਤੇ ਰਹਿੰਦਾ, ਮਾਇਆ ਦੇ ਪ੍ਰਭਾਵ ਥੱਲੇ ਹੈ। ਅੱਗੇ ਸਤਿਗੁਰੂ ਕਹਿੰਦੇ ਸ਼ਬਦ ਨਾ ਚੀਨੈ, ਇਹਦਾ ਕਾਰਨ ਕੀ ਹੈ? ਕਹਿੰਦੇ ਸ਼ਬਦ ਨੂੰ ਚੀਨਦਾ ਨਹੀਂ, ਚੀਨਣ ਦਾ ਅਰਥ ਬਰੀਕੀ ਵਿੱਚ ਧਿਆਨ ਕਰਨਾ, ਜਿਵੇਂ ਸੂਈ ਵਿੱਚ ਧਾਗਾ ਪਾਈਦਾ, ਉਹ ਨਾਮ ਵਿੱਚ ਇਸ ਤਰ੍ਹਾਂ ਧਿਆਨ ਨਹੀਂ ਲਾਉਂਦਾ ਜਿਵੇਂ ਬਰੀਕੀ ਨਾਲ ਕਿਸੇ ਚੀਜ਼ ਦੇ ਵਿੱਚ ਆਪਾਂ ਕੋਈ ਵੀ ਕੰਮ ਕਰਨੇ ਤੇ ਐਨ ਸੂਈ ਦੇ ਨੱਕੇ ਤੇ ਧਿਆਨ ਰੱਖਣਾ ਪੈਂਦਾ। ਕੋਈ ਵੀ ਕਾਰਜ, ਗੱਡੀ ਚਲਾਓ, ਜਹਾਜ਼ ਚਲਾਓ, ਕੋਈ ਮਸ਼ੀਨ ਚਲਾਓ, ਕੋਈ ਕੰਮ ਕਰੋ, ਕੋਈ ਕੈਮਰਾ ਚਲਾਓ, ਜੋ ਮਰਜ਼ੀ, ਧਿਆਨ ਨੱਕੇ ਦੀ ਐਨ ਸੂਈ ਦੇ ਵਿੱਚ ਰੱਖੋਗੇ ਤਾਂ ਹੋਵੇਗਾ। ਪਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨਮੁੱਖ ਹੈ ਨਾ, ਉਹ ਸ਼ਬਦ ਵਿੱਚ ਹੀ ਕਾਗਰ ਹੋ ਕੇ ਚਿੱਤ ਨਹੀਂ ਜੋੜਦਾ, ਇਸ ਕਰਕੇ ਸੂਈ ਵਿੱਚ ਧਾਗਾ ਪੈਂਦਾ ਹੀ ਨਹੀਂ, ਸ਼ਬਦ ਵਿੱਚ ਸੁਰਤ ਟਿਕਦੀ ਨਹੀਂ, ਇਹਦਾ ਕਾਰਨ ਹੈ ਸਦਾ ਦੁੱਖ। ਕਹਿੰਦੇ ਉਹ ਸਦਾ ਦੁੱਖ ਵਿਚ ਹੀ ਰਹਿੰਦਾ, ਦੁਬਿਧਾ ਦੇ ਵਿਚ। ਦੁੱਖ ਸ਼ਬਦ ਦੁਬਿਧਾ ਤੋਂ ਬਣਿਆ। ਦੋ ਤਰ੍ਹਾਂ ਦੀ ਭਾਵਨਾ, ਦੁੱਖ ਉਹਨੂੰ ਕਹਿੰਦੇ ਜਿਸ ਕੰਮ ਨੂੰ ਕਰਦਿਆਂ ਉਹਦੇ ਵਿਚ ਮਨ ਪੂਰਾ ਨਾ ਹੋਵੇ, ਉਹ ਦੁੱਖ ਹੈ। ਕਹਿੰਦੇ ਹਰ ਦਰਗਾਹ ਇਸ ਤਰ੍ਹਾਂ ਕਰਨ ਵਾਲਾ ਮਨੁੱਖ ਵਾਹਿਗੁਰੂ ਦੀ ਦਰਗਾਹ ਵਿਚ ਜਦੋਂ ਜਾਂਦਾ ਹੈ ਜਾਂ ਇੱਥੇ ਵੀ ਉਹ ਦਰਗਾਹ ਹੈ ਉਹਦੀ, ਤਾਂ ਇਸ ਤਰ੍ਹਾਂ ਪੱਤ ਖੋਏ ਉਹਦੀ ਦਰਗਾਹ ਵਿਚ ਫਿਰ ਉਹਨੂੰ ਪੱਤ ਇੱਜ਼ਤ ਨਹੀਂ ਮਿਲਦੀ। ਹਉਮੈ ਗੁਰਮੁਖ ਖੋਈਐ, ਮਹਾਰਾਜ ਇਸ ਹਉਮੈ ਨੂੰ ਕਿਵੇਂ ਗਵਾਈਦਾ? ਕਹਿੰਦੇ ਭਾਈ ਜੇ ਇਸ ਹਉਮੈ ਦੇ ਚਿੱਕੜ ਤੋਂ ਤੂੰ ਬਚਣਾ ਹੈ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਉਪਦੇਸ਼ ਤੇ ਤੁਰਿਆ ਕਰ, ਕਰਮ ਚੰਗੇ ਕਰ ਤੇ ਨਾਮ ਜਪਿਆ ਕਰ। ਇਸ ਤਰ੍ਹਾਂ ਤੇਰੀ ਹਉਮੈ ਜਿਹੜੀ ਅੰਦਰੋਂ ਚਲੀ ਜਾਏਗੀ ਤੇ ਨਾਮ ਰੱਤੇ ਤੇਰਾ ਮਨ ਨਾਮ ਵਿਚ ਰੰਗਿਆ ਜਾਏਗਾ ਤੇ ਸੁਖ ਹੋਏ ਸਦਾ ਹੀ ਆਨੰਦ ਤੇ ਸੁਖ ਦੀ ਪ੍ਰਾਪਤੀ ਤੈਨੂੰ ਹੋਵੇਗੀ। ਹਜ਼ੂਰ ਕਹਿੰਦੇ ਮੇਰੇ ਮਨ ਅਹਿਨਸ ਪੂਰ ਰਹੀਨ ਤੇ ਆਸਾ। ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪਿਆਰ ਵਿਚ ਰੰਗਿਆ ਗਿਆ, ਅਹਿਨਸ ਦਿਨ ਰਾਤ ਮਨ ਦੀ ਆਸਾ ਤ੍ਰਿਸ਼ਨਾ ਉਨ੍ਹਾਂ ਦੀ ਖਤਮ ਹੋ ਗਈ, ਪੂਰੀ ਹੋ ਗਈ। ਹਰ ਇਕ ਮਨ ਚਿੰਦਿਆ ਫਲ, ਯਾਨੀ ਕਿ ਜਿਵੇਂ ਕੋਈ ਰੁੱਖ ਸਿਰੇ ਤੇ ਚਲਾ ਗਿਆ, ਯਾਨੀ ਕਿ ਕੋਈ ਵਿਦਿਆਰਥੀ ਆਪਣੇ ਟੈਸਟ ਇਗਜ਼ਾਮ ਵਿਚੋਂ ਪਾਸ ਹੋ ਗਿਆ, ਤ੍ਰਿਪਤ ਹੋ ਗਿਆ, ਰੰਗਿਆ ਗਿਆ ਹੈ ਉਸ ਗੁਰਮੁਖ ਦਾ ਜੀਵਨ। ਕਹਿੰਦੇ ਸਤਿਗੁਰ ਸੇਵ ਮੋਹ ਪਰ ਜਲੈ। ਇਸ ਤਰ੍ਹਾਂ ਪੂਰੇ ਸਤਿਗੁਰੂ ਦੀ ਸੇਵਾ ਕਰਕੇ, ਗੁਰੂ ਦੇ ਹੁਕਮ ਤੇ ਤੁਰ ਕੇ ਸੰਸਾਰ ਦੀ ਪਕੜ ਨੂੰ ਉਨ੍ਹਾਂ ਨੇ ਸਾੜ ਦਿੱਤਾ, ਖਤਮ ਕਰ ਦਿੱਤਾ। ਘਰ ਹੀ ਮਾਹੇ ਉਦਾਸਾ, ਤੇ ਹਿਰਦੇ ਵਿਚ ਇਕ ਗਹਿਰੀ ਉਦਾਸੀ ਆਨੰਦ ਭਰੀ ਸੁਖ ਭਰੀ ਦਿਨ ਰਾਤ ਛਾਈ ਰਹਿੰਦੀ ਹੈ। ਰਹਾਉ ਗੁਰਮੁਖ ਕਰਮ ਕਮਾਵੈ ਬਿਗਸੈ ਹਰ ਬੈਰਾਗ ਆਨੰਦ। ਇਸ ਤਰ੍ਹਾਂ ਹੁਣ ਗੁਰੂ ਸਾਹਿਬ ਨੇ ਉਦਾਸਾ ਦੇ ਅੱਗੇ ਫਿਰ ਕਰਮ ਸ਼ਬਦ ਕਿਹਾ। ਉਹ ਫਿਰ ਕੰਮ ਵੀ ਕਰਦਾ ਹੈ ਜਿਹੜਾ ਗੁਰਮੁਖ ਹੈ ਨਾ, ਜਿਹਦੇ ਵਿਚ ਉਦਾਸੀ ਆਈ ਹੈ। ਇੱਥੇ ਕਰਮ ਸ਼ਬਦ ਤਾਂ ਕਹਿ ਦਿੱਤਾ ਵੀ ਕਿਤੇ ਕੋਈ ਇਹ ਨਾ ਸੋਚ ਲਿਆ ਵੀ ਹੁਣ ਉਦਾਸੀ ਦੇ ਅਰਥ ਤੇ ਕੰਮ ਨਹੀਂ ਕਰਨਾ। ਕਹਿੰਦੇ ਅੰਦਰ ਹੋ ਗਿਆ ਉਦਾਸ ਤੇ ਹੁਣ ਉਹ ਗੁਰਮੁਖ ਕਰਮ ਕਮਾਵੈ, ਜਿੰਨੇ ਵੀ ਕਰਮ ਕਮਾਉਂਦਾ ਹੁਣ, ਭਾਵੇਂ ਧਾਰਮਿਕ ਨੇ, ਭਾਵੇਂ ਸਮਾਜਿਕ ਨੇ, ਭਾਵੇਂ ਸੰਸਾਰਕ ਨੇ, ਉਹ ਜਿੰਨੇ ਕਰਮ ਕਮਾਉਂਦਾ ਤੇ ਬਿਗਸੈ ਉਹਦੇ ਵਿਚ ਖੇੜਾ ਬਣਿਆ ਰਹਿੰਦਾ ਦਿਨ ਰਾਤ। ਨਾ ਅਕੇਵਾ ਆਉਂਦਾ, ਨਾ ਚਿੜਚਿੜਾਪਣ ਆਉਂਦਾ, ਨਾ ਅੱਕਦਾ। ਇੰਜ ਜਾਣੋ ਉਹਦੇ ਕਰਮ ਨੇ ਨਾ ਜਿਹੜੇ, ਉਹ ਵੀ ਧਰਮ ਬਣ ਗਏ। ਕਈ ਵਾਰੀ ਸਾਡਾ ਧਰਮ ਵੀ ਕਰਮ ਹੀ ਰਹਿ ਜਾਂਦਾ, ਕੰਮ ਹੀ ਸਮਝਦੇ ਹਾਂ, ਧਰਮ ਨੂੰ ਫਸੇ ਹੋਏ ਹਾਂ, ਕੀ ਕਰੀਏ ਹੁਣ, ਗੱਲ ਪੈ ਗਈ ਗੱਲ। ਪਰ ਇਹ ਬੜਾ ਫਰਕ ਹੈ, ਸਾਡਾ ਧਰਮ ਕਰਮ ਬਣ ਗਿਆ ਪਰ ਉਹਨਾਂ ਦਾ ਕਰਮ ਵੀ ਧਰਮ ਬਣ ਗਿਆ। ਜਿਹੜਾ ਕੰਮ ਕਰਦੇ ਉਹਦੇ ਵਿਚੋਂ ਵੀ ਨਾਮ ਦੀ ਹੀ ਜਿਹੜੀ ਹੈ ਐਕਟੀਵਿਟੀ ਲੱਗਦੀ ਏ, ਨਾਮ ਹੀ ਉਹਦੇ ਵਿਚ ਲੱਗਦਾ। ਬਿਗਸੈ ਖੁਸ਼ ਹੁੰਦਾ ਹਰ ਬੈਰਾਗ ਆਨੰਦ। ਦਿਨ ਰਾਤ ਵਾਹਿਗੁਰੂ ਦੇ ਵੈਰਾਗ ਦੇ ਵਿਚ ਰੰਗਿਆ ਹੋਇਆ, ਆਨੰਦ ਵਿਚ ਟਿਕਿਆ ਹੋਇਆ। ਅਹਿਨਿਸ ਭਗਤ ਕਰੇ ਦਿਨ ਰਾਤੀ, ਅਹਿਨਿਸ ਦਿਨ ਰਾਤ ਭਗਤੀ ਅੰਦਰ ਚੱਲਦੀ ਰਹਿੰਦੀ ਏ। ਭਗਤੀ ਕੋਈ ਐਕਸ਼ਨ ਨਹੀਂ ਰਹਿ ਜਾਂਦਾ ਉਹਦਾ ਵੀ ਬਾਹਰੋਂ ਲੱਗੇ ਵੀ ਇਹ ਹੁਣ ਕੋਈ ਕਰ ਰਿਹਾ, ਜਪ ਰਿਹਾ ਜਾਂ ਨਹੀਂ। ਇਕ ਹਿੱਸਾ ਅੰਦਰ ਜਿਹੜਾ ਉਹ ਨਿਰੰਤਰ ਅੰਦਰ ਚੱਲੀ ਜਾਂਦਾ, ਉਹਨੂੰ ਕੋਈ ਰੁਕਾਵਟ ਨਹੀਂ ਪੈਂਦੀ। ਬਾਹਰੋਂ ਬੋਲੇ, ਰੋਟੀ ਖਾਏ, ਕੰਮ ਕਰੇ, ਉਹ ਅੰਦਰੋਂ ਚੱਲੀ ਜਾਏਗਾ। ਕਹਿੰਦੇ ਹਉਮੈ ਮਾਰ ਨਿਚੰਦ, ਨਿਚੰਦ ਦਾ ਅਰਥ ਬੇਫਿਕਰੀ। ਦਿਨ ਰਾਤ ਹਉਮੈ ਅੰਦਰ ਹੈ ਹੀ ਨਹੀਂ, ਹਉਮੈ ਵੀ ਚਲੀ ਗਈ, ਮੈਲ ਲੈ ਗਈ। ਮਨ ਬੇਫਿਕਰੀ ਵਿਚ, ਬੇਪਰਵਾਹੀ ਵਿਚ ਦਿਨ ਰਾਤ ਰਹਿੰਦਾ ਹੈ। ਹਜ਼ੂਰ ਕਹਿੰਦੇ ਵੱਡਾ ਭਾਗ ਸਤ ਸੰਗਤ ਪਾਈ, ਵੱਡੇ ਭਾਗਾਂ ਕਰਕੇ ਐਸੇ ਗੁਰਮੁਖਾਂ ਦੀ ਸੰਗਤ ਮਿਲਦੀ ਏ, ਜਾਂ ਵੱਡੇ ਭਾਗਾਂ ਕਰਕੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੰਗਤ ਕੀਤੀ ਏ, ਉਨ੍ਹਾਂ ਨੇ ਹਰ ਪਾਇਆ ਸਹਿਜ ਆਨੰਦ। ਉਨ੍ਹਾਂ ਨੇ ਵਾਹਿਗੁਰੂ ਦੇ ਦਰ ਤੋਂ ਸਹਿਜ ਆਨੰਦ ਬਖਸ਼ਾਂ ਦੀ ਪ੍ਰਾਪਤੀ ਕਰ ਲਈ। ਸੋ ਬੈ ਸੋ ਸਾਧੂ ਬੈਰਾਗੀ ਸੋਈ, ਉਹੀ ਤਾਂ ਸਾਧੂ ਹੈ ਵਾਹਿਗੁਰੂ ਦਾ, ਉਹੀ ਤਾਂ ਗੁਰਮੁਖ ਹੈ, ਉਹੀ ਤਾਂ ਬੈਰਾਗੀ ਹੈ। ਸਤਿਗੁਰੂ ਕਹਿੰਦੇ ਹਿਰਦੈ ਨਾਮ ਵਸਾਏ, ਆਪਣੇ ਮਨ ਦੇ ਜੀਵਨ ਦੇ ਡੂੰਘੇ ਥਾਂ ਤੇ ਨਾਮ ਦੀ ਯਾਦ ਨੂੰ ਟਿਕਾ ਲੈ, ਵਾਹਿਗੁਰੂ ਦੀ ਯਾਦ ਨੂੰ ਸਦਾ ਹੀ ਵਸਾਏ। ਅੰਤਰ ਲਾਗ ਨਾ ਤਾਮਸ ਮੂਲੇ, ਅੰਦਰ ਉਹਦਾ ਸਦਾ ਹੀ ਨਾਮ ਵਿਚ ਲੱਗਾ ਰਹਿੰਦਾ। ਜਾਂ ਲਾਗ ਦਾ ਅਰਥ ਇਹ ਵੀ ਕਹਿ ਲਈ ਲਾਗ ਲੱਗ ਜਾਣੀ, ਯਾਨੀ ਕਿ ਦਾਗ ਪੈ ਜਾਣਾ। ਤਾਮਸ ਦਾ ਅਰਥ ਮਾਇਆ ਦੀ ਬਿਰਤੀ, ਉਨ੍ਹਾਂ ਦੀ ਬਿਰਤੀ ਐਸੀ ਟਿਕੀ ਹੁੰਦੀ ਏ ਕਿ ਉਨ੍ਹਾਂ ਦੇ ਤਾਮਸ ਬਿਰਤੀਆਂ ਯਾਨੀ ਕਿ ਮਾਇਆ ਦਾ ਕੋਈ ਪ੍ਰਭਾਵ ਉਨ੍ਹਾਂ ਦੇ ਉੱਤੇ ਅਸਰ ਨਹੀਂ ਕਰਦਾ। ਵਿਚੋਂ ਆਪ ਗਵਾਏ, ਤੇ ਉਨ੍ਹਾਂ ਨੇ ਆਪਣੇ ਅੰਦਰੋਂ ਆਪਣੇ ਵਿਚੋਂ ਆਪਣੇ ਆਪ ਹੋ ਮੈਨੂੰ ਗਵਾ ਦਿੱਤਾ। ਨਾਮ ਨਿਧਾਨ ਸਤ ਗੁਰੂ ਦਿਖਾਇਆ, ਹੁਣ ਨਾਮ ਦਾ ਨਿਧਾਨ ਕੀ ਏ? ਕਹਿੰਦੇ ਸਾਹਮਣੇ ਵਿਖਾ ਦਿੱਤਾ ਵੀ ਆਹ ਹੁੰਦਾ ਨਾਮ। ਇਹ ਕੱਲਾ ਜਪਣ ਮਾਤਰ ਨਹੀਂ ਸੀ, ਇੱਕ ਹੋਂਦ ਸਾਹਮਣੇ ਆ ਗਈ, ਨਿਧਾਨ ਦਾ ਖਜ਼ਾਨਾ ਪੂਰੇ ਸਤਿਗੁਰੂ ਨੇ ਹੱਥ ਲਾ ਕੇ ਵਿਖਾ ਦਿੱਤਾ ਵੀ ਆਹ ਹੀ ਤੇਰਾ ਖਜ਼ਾਨਾ, ਇਹ ਹੋਰ ਇਕੱਠਾ ਕਰ ਲੈ। ਉਸ ਨਾਮ ਦੇ ਖਜ਼ਾਨੇ ਦੇ ਵਿਚੋਂ ਹੀ ਹਰ ਰਸ ਪੀਆ, ਵਾਹਿਗੁਰੂ ਦੇ ਨਾਮ ਦਾ ਰਸ ਪੀ ਲਿਆ। ਅਗਾਏ ਤੇ ਜੀਵਨ, ਅਗਾਏ ਦਾ ਅਰਥ ਹੈ ਲੱਜ ਗਿਆ, ਤ੍ਰਿਪਤ ਹੋ ਗਿਆ, ਜਿਹੜੀ ਹੈ ਨਿਸ਼ਾ ਹੋ ਗਈ। ਜਿਨ ਕਿਨ ਪਾਇਆ ਸਾਧ ਸੰਗਤੀ, ਜਿਨ੍ਹਾਂ ਵੀ ਕਿਸੇ ਨੇ ਭਾਵੇਂ ਕੋਈ ਵੀ ਹੋਵੇ, ਜਿਸ ਜਿਸ ਨੇ ਵਾਹਿਗੁਰੂ ਦੀ ਪਿਆਰਿਆਂ ਦੀ ਸਾਧ ਸੰਗਤ, ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਪੂਰੇ ਭਾਗ ਪੂਰੇ ਭਾਗਾਂ ਕਰਕੇ ਬੈਰਾਗ, ਉਨ੍ਹਾਂ ਵਿਚ ਵੈਰਾਗ ਆਇਆ। ਇਸ ਸ਼ਬਦ ਵਿਚ ਵਾਰ ਵਾਰ ਵੈਰਾਗ ਸ਼ਬਦ ਲੱਭ ਜਾਏਗਾ, ਕਿਉਂਕਿ ਸਾਰੇ ਸ਼ਬਦ ਵਿਚ ਵੈਰਾਗ ਜੁਗਤੀ ਦਾ ਜ਼ਿਕਰ ਕੀਤਾ ਗਿਆ। ਮਨਮੁਖ ਫਿਰ ਹੈ ਨ ਜਾਣੈ ਸਤਿਗੁਰ, ਜਿਹੜੇ ਮਨਮੁਖ ਨੇ ਉਹ ਤਾਂ ਫਿਰਦੇ ਰਹਿੰਦੇ ਸਾਰੀ ਉਮਰ ਤੇ ਪੂਰੇ ਸਤਿਗੁਰੂ ਦੇ ਉਪਦੇਸ਼ ਨੂੰ ਕੁਝ ਨਹੀਂ ਜਾਣਦੇ। ਉਹ ਸੋਚਦੇ ਨੇ ਵੀ ਇਹ ਤਾਂ ਲੱਗੇ ਰਹਿੰਦੇ, ਛੱਡੋ ਪਰੇ, ਇਕ ਕਰਮ ਹੀ ਹੈ। ਉਹ ਨਹੀਂ ਜਾਣਦੇ ਸੱਚ ਨੂੰ, ਇਸ ਖਜ਼ਾਨੇ ਨੂੰ। ਇਸ ਕਰਕੇ ਕਿਉਂ ਨਹੀਂ ਜਾਣਦੇ? ਕਹਿੰਦੇ ਹੋ ਮੈਂ ਅੰਦਰ ਲਾਗ, ਲਾਗ ਦਾ ਅਰਥ ਦਾਗ ਪੈ ਜਾਣਾ। ਉਨ੍ਹਾਂ ਦੇ ਅੰਦਰ ਹਉਮੈ ਦੀ ਮੈਲ ਦੇ ਦਾਗ ਪਏ ਹੋਏ ਨੇ, ਹਉਮੈ ਦੀ ਪਾਲਿਸ਼ ਹੋਈ ਪਈ ਏ, ਇਸ ਕਰਕੇ ਉਨ੍ਹਾਂ ਲਾਗ ਲੱਗੀ ਹੋਈ, ਹਉਮੈ ਲੱਗ ਗਈ ਉਨ੍ਹਾਂ ਦੇ ਅੰਦਰ। ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਜਿਹੜੇ ਵਾਹਿਗੁਰੂ ਦੇ ਨਾਮ ਵਿਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਅ ਵਿਚ ਰੰਗੇ ਗਏ ਨੇ। ਇੱਥੇ ਸ਼ਬਦ ਦਾ ਅਰਥ ਸੁਭਾਅ, ਸ਼ਬਦ ਦਾ ਅਰਥ ਨਾਮ। ਇਹ ਸ਼ਬਦ ਲਫ਼ਜ਼ ਜਿਹੜਾ ਕਈ ਰੂਪਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਆਇਆ। ਜਿਹੜੇ ਵਾਹਿਗੁਰੂ ਦੇ ਸੁਭਾਅ ਵਿਚ ਰੰਗੇ ਗਏ, ਜਿਨ੍ਹਾਂ ਦਾ ਸੁਭਾਅ ਨਾਮ ਵਿਚ ਰੰਗਿਆ ਗਿਆ, ਰੰਗਾਏ ਗੁਰੂ ਨੇ ਉਨ੍ਹਾਂ ਨੂੰ ਰੰਗਾ ਦਿੱਤਾ। ਪਰ ਬਿਨ ਭੈ ਕੇ ਹੀ ਲਾਗ, ਜਿੰਨਾ ਚਿਰ ਅਸੀਂ ਪੂਰੇ ਸਤਿਗੁਰੂ ਦੇ ਭੈ ਵਿਚ ਯਾਨੀ ਕਿ ਮਰਿਆਦਾ ਵਿਚ ਨਹੀਂ ਆਉਂਦੇ, ਮਨਮਾਨੀਆਂ ਕਰਨੇ ਆ, ਮਨ ਮਰਜ਼ੀਆਂ, ਕਿੱਥੇ ਰੰਗ ਲੱਗਦੇ ਨੇ, ਕਿੱਥੇ ਗੱਲਾਂ ਹੁੰਦੀਆਂ ਨੇ, ਸਾਰੀ ਉਮਰ ਲੰਘ ਜਾਂਦੀ ਪਰ ਕੋਈ ਰੰਗ ਨਹੀਂ ਲੱਗਦਾ। ਇਹਦਾ ਕਾਰਨ ਹੈ ਕਿ ਅੰਦਰ ਗੁਰੂ ਦੀ ਮਰਿਆਦਾ ਨਹੀਂ, ਭੈ ਨਹੀਂ। ਸ੍ਰੀ ਰਾਗ ਮਹੱਲਾ ਤੀਜਾ, ਘਰ ਹੀ ਸੌਦਾ ਪਾਈਐ ਅੰਤਰ ਸਭ ਵੱਤ ਹੋਏ। ਘਰ ਦਾ ਅਰਥ ਹੈ ਹਿਰਦਾ, ਬਾਹਰ ਕੁਝ ਵੀ ਨਹੀਂ। ਸਾਰੀ ਬਾਣੀ ਇਹ ਦੱਸ ਰਹੀ ਭਾਈ ਗੁਰੂ ਕੇ ਪਿਆਰਿਆ, ਸਰੀਰ ਦੇ ਵਿਚ ਜਾ, ਆਪਣੇ ਅੰਦਰ ਜਾ, ਤੇਰੇ ਮਨ ਵਿਚ ਖਜ਼ਾਨਾ ਪਿਆ, ਆਪਣੇ ਅੰਤਰਮੁਖੀ ਹੋਣ ਦੀ ਜਾਚ ਸਿੱਖ, ਬਾਹਰੋਂ ਤੈਨੂੰ ਕੁਝ ਨਹੀਂ ਲੱਭਣਾ। ਜੇ ਧਾਰਮਿਕ ਬਣ ਕੇ ਤੂੰ ਸੋਚਦਾ ਰਿਹਾ ਰੱਬ ਕਿਸੇ ਆਕਾਸ਼ ਵਿਚ ਹੋਵੇਗਾ, ਬਾਹਰ ਕਿਤੇ ਕਿਸੇ ਦਿਸ਼ਾ ਵਿਚ ਹੋਵੇਗਾ, ਨਹੀਂ। ਉਹਨੇ ਜਿੱਦਣ ਮਿਲਣਾ ਕਿੱਥੋਂ ਮਿਲਣਾ, ਉਹਦਾ ਪ੍ਰੋਸੀਜਰ ਕੀ ਏ? ਕਹਿੰਦੇ ਨੇ ਸਭ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਮੈਲ ਤੋਂ ਰਹਿਤ ਕਰਨਾ, ਵਿਕਾਰਾਂ ਤੋਂ ਖਾਲੀ। ਜਦੋਂ ਤੂੰ ਧੋਏਗਾ, ਅੰਦਰੋਂ ਇਕ ਅੱਖ ਖੁੱਲ ਜਾਏਗੀ, ਇਕ ਨੇਤਰ ਖੁੱਲ ਜਾਏਗਾ, ਤੇਰਾ ਆਪਣਾ ਆਪ ਹੀ ਅੱਖ ਬਣ ਜਾਣੀ। ਉਹ ਤੇਰਾ ਆਪਣਾ ਆਪ ਜਿਹੜਾ ਸ਼ੁੱਧ ਹੈ ਨਾ, ਉਹ ਵਾਹਿਗੁਰੂ ਹੀ ਹੈ, ਉਹ ਸਰੂਪ ਹੈ, ਉਹਦੀ ਅੰਸ਼ ਹੈ। ਉਹ ਫਿਰ ਅੰਦਰੋਂ ਜਦੋਂ ਬਾਹਰ ਵੇਖੇਗਾ ਨਾ, ਪਹਿਲਾਂ ਤੇ ਆਪਾਂ ਪਵਿੱਤਰ ਹੋਏਗਾ। ਇਹ ਪ੍ਰੋਸੀਜਰ ਹੈ ਗੁਰਮਤ ਦਾ, ਬਹੁਤਾ ਲੰਬਾ ਨੇ। ਕਹਿੰਦੇ ਰੱਬ ਕਿਵੇਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਕਿਵੇਂ ਰੱਬ ਮਿਲਦਾ। ਕਹਿੰਦੇ ਪਹਿਲਾਂ ਤੇ ਮੈਲ ਕੱਢ ਸਾਰੀ, ਅੰਦਰੋਂ ਇਹ ਕਰਨਾ ਪਊ, ਐਵੇਂ ਨਾ ਤੁਰਿਆ ਫਿਰ ਚਮਕਾ ਚਮਕਾਰਿਆਂ ਵਿਚ। ਜਦੋਂ ਤੂੰ ਅੰਦਰੋਂ ਸ਼ੁੱਧ ਹੋ ਜਾਏਗਾ ਉਹਦੇ ਨਾਲ ਤੇਰੇ ਅੰਦਰ ਤੇਰਾ ਆਪਣਾ ਆਪ ਹੀ ਇੱਕ ਨੇਤਰ ਬਣ ਜਾਏਗਾ, ਵਿਵੇਕ ਬਣ ਜਾਏਗਾ। ਹੁਣ ਅੰਦਰ ਪਹਿਲਾਂ ਪ੍ਰਕਾਸ਼ ਪਹਿਲਾਂ ਅੰਦਰ ਹੋਵੇਗਾ, ਜਦੋਂ ਅੰਦਰ ਪ੍ਰਕਾਸ਼ ਅੰਦਰ ਨੇਤਰ ਖੁੱਲ ਗਿਆ, ਅੱਖ ਖੁੱਲ ਗਈ ਗਿਆਨ ਦੀ, ਤੇ ਜਿਉਂ ਹੀ ਉਹ ਗਿਆਨ ਦੀ ਅੱਖ ਕਿਸੇ ਵੀ ਨੇਤਰੇ ਨਾਲ ਬਾਹਰਲੇ ਕਿਸੇ ਵੀ ਅੰਗ ਨਾਲ ਕੰਟੈਕਟ ਕਰਦੀ, ਜਦੋਂ ਅੰਦਰ ਸ਼ੁੱਧ ਹੋ ਗਿਆ ਨਾ, ਪਹਿਲਾਂ ਗੱਲ ਅੰਦਰ ਤੇ ਸ਼ੁਰੂ ਹੋਣੀ, ਹੋਰ ਕਿਤੇ ਨਹੀਂ ਹੋਣੀ। ਘਰ ਹੀ ਸੌਦਾ ਪਾਏ, ਉਹ ਸੌਦਾ ਘਰ ਵਿੱਚ ਪਿਆ ਹੋਇਆ। ਜਦੋਂ ਤੂੰ ਅੰਦਰੋਂ ਤੇਰੀ ਅੱਖ ਖੁੱਲ ਗਈ, ਇੱਕ ਐਸੀ ਅੱਖ ਹੈ ਜਿਹੜੀ ਅੰਦਰ ਹੈ ਤੇਰੇ, ਇਹ ਅੱਖ ਉਸ ਤਰ੍ਹਾਂ ਦੀ ਧਿਆਨ ਲਾ ਕੇ ਅੱਖ ਵੇਖਣ ਲੱਗ ਪਓ, ਦਿਸਣ ਲੱਗ ਪਏਗੀ ਉਸੇ ਤਰ੍ਹਾਂ। ਧਿਆਨ ਵਿੱਚ ਜੋ ਅਸੀਂ ਕਲਪਨਾ ਕਰਨੇ ਉਹ ਦਿਸੀ ਜਾਂਦਾ, ਕੁਝ ਨਹੀਂ ਉੱਥੇ, ਉਹ ਸਾਰਾ ਅਣ ਦਿਸਦਾ, ਜੋ ਦਿਸਦਾ ਉਹ ਧਰਮ ਨਹੀਂ। ਉਹ ਜਿਹੜੀ ਅੱਖ ਹੈ ਨਾ ਅੰਦਰ ਖੁੱਲ ਗਈ, ਤੇ ਹੁਣ ਉਸ ਅੰਦਰਲੇ ਪ੍ਰਕਾਸ਼ ਨੂੰ ਤੁਸੀਂ ਸਰੀਰ ਦੇ ਕਿਸੇ ਇੰਦਰੇ ਨਾਲ ਕੁਨੈਕਸ਼ਨ ਕਰੋ ਤੇ ਉਹ ਬਾਹਰੋਂ ਰੱਬ ਨੂੰ ਵੇਖਣ ਲੱਗ ਪਏਗਾ। ਮੰਨ ਲਓ ਅੰਦਰ ਪਵਿੱਤਰ ਹੋ ਗਿਆ ਤੇ ਆਪਣੀ ਅੰਦਰ ਪਵਿੱਤਰ ਨੂੰ ਤੁਸੀਂ ਅੱਖ ਨਾਲ ਜੋੜੋ, ਇਹਨਾਂ ਅੱਖਾਂ ਨਾਲ, ਇਹ ਅੱਖਾਂ ਜਦੋਂ ਬਾਹਰ ਵੇਖਣਗੀਆਂ ਤੇ ਸਾਰਾ ਰੱਬ ਦਿਸੇਗਾ। ਉਸ ਅੰਦਰ ਹੋਏ ਆਪਣੇ ਆਪ ਨੂੰ ਤੁਸੀਂ ਕੰਨਾਂ ਨਾਲ ਜੋੜ ਲਓ ਤੇ ਜਿੰਨੀਆਂ ਆਵਾਜ਼ਾਂ ਆ ਰਹੀਆਂ ਨੇ ਉਹ ਰੱਬ ਦੀ ਆਵਾਜ਼ ਬਣ ਜਾਏ ਬਾਹਰ। ਉਸ ਸ਼ੁੱਧ ਹੋਏ ਜੀਵਨ ਨੂੰ ਤੁਸੀਂ ਆਪਣੀ ਰਸਨਾ ਨਾਲ ਜੋੜ ਦਿਓ ਤੇ ਜਿੰਨੇ ਸ਼ਬਦ ਨਿਕਲਣਗੇ ਉਹ ਪਰਮਾਤਮਾ ਦੇ ਸ਼ਬਦ ਹੋਣਗੇ। ਉਸ ਸ਼ੁੱਧ ਹੋਏ ਜੀਵਨ ਨੂੰ ਹੱਥਾਂ ਨਾਲ ਜੋੜ ਦਿਓ, ਜਿੰਨੀ ਜਿਹੜੀ ਚੀਜ਼ ਨੂੰ ਬੰਦਾ ਹੱਥ ਲਾਏਗਾ ਉਹ ਤੇ ਕ੍ਰਾਂਤੀ ਆ ਜਾਏਗੀ। ਇਹ ਹੈ ਉਹਦਾ ਸਿਧਾਂਤ, ਸਿੱਧਾ ਜਿਹਾ, ਕੋਈ ਬਹੁਤ ਔਖਾ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਹੀ ਦੱਸਿਆ। ਪਰ ਜੇ ਆਪਾਂ ਹੁਣ ਬਹੁਤਾ ਆਦਤ ਹੈ ਵੀ ਪੜ੍ਹਨਾ ਤੇ ਕਾਨੀ ਲੱਤ ਦੇ ਥੱਲਿਓਂ ਦੀ ਲੈ ਕੇ ਪੜ੍ਹਨਾ, ਸਾਡੀ ਆਦਤ ਵੱਖਰੀ। ਇਹ ਕੰਮ ਕਹਿਣਾ ਸੌਖਾ ਪਰ ਟਾਈਮ ਲੱਗਦਾ ਬਹੁਤ ਇਹਦੇ ਤੇ, ਗੁਰੂ ਕਿਰਪਾ ਕਰੇ ਤਾਂ। ਇਸ ਲਈ ਸਮਝਾ ਰਹੇ ਨੇ ਘਰ ਹੀ ਸੌਦਾ ਪਾਈਏ, ਅੰਦਰ ਨੂੰ ਪਹਿਲਾਂ ਸ਼ੁੱਧ ਕਰ। ਅੰਤਰ ਸਭ ਵੱਥ ਹੋਏ, ਵੱਥ ਦਾ ਅਰਥ ਸਾਰੀਆਂ ਵਸਤੂਆਂ ਜਿਨ੍ਹਾਂ ਲਈ ਤੂੰ ਬਾਹਰ ਭੱਜਦਾ ਫਿਰਦਾ ਤੇਰੇ ਅੰਦਰ ਨੇ। ਕਹਿੰਦੇ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਇ। ਇਹ ਕੰਮ ਕਿਵੇਂ ਹੋਵੇਗਾ? ਇਹ ਕੰਮ ਹੋਵੇਗਾ ਗੈਬ ਤੋਂ ਬਿਨਾਂ। ਇੱਕ ਇੱਕ ਖਿਨ, ਗੁਰੂ ਸਾਹਿਬ ਨੇ ਇੱਥੇ ਕਿਉਂ ਖਿਨ ਕਿਉਂ ਕਿਹਾ? ਕਹਿੰਦੇ ਇਹ ਕੰਮ ਉਦੋਂ ਹੋਣਾ ਜਦੋਂ ਤੇਰੇ ਵਿੱਚ ਗੈਬ ਨਾ ਪਿਆ, ਸਿਮਰਨ ਲਗਾਤਾਰ ਰਿਹਾ, ਯਾਦ ਖਿਨ ਖਿਨ ਨਾਮ ਸੰਭਾਲੀਐ। ਤੇ ਜਦੋਂ ਵਿੱਚ ਗੈਬ ਪੈਂਦਾ ਦੂਜੀਆਂ ਵਿਚਾਰਾਂ ਆ ਜਾਂਦੀਆਂ ਨੇ, ਨਾਮ ਦਾ ਅਸਰ ਘੱਟ ਜਾਂਦਾ, ਟੁੱਟ ਜਾਂਦਾ ਨਾਲੋਂ। ਇਹ ਹੈ ਕਾਰਨ ਇਹਦਾ, ਕਿਉਂ ਸਾਡੀ ਤਰੱਕੀ ਨਹੀਂ ਹੁੰਦੀ, ਕਿਉਂ ਨਹੀਂ ਸਾਡੀ ਤਰੱਕੀ ਹੁੰਦੀ? ਸੱਚੇ ਪਾਤਸ਼ਾਹ ਕਹਿੰਦੇ ਉਹ ਅੰਦਰ ਨੇ ਪਵਿੱਤਰ ਤਾਂ ਹੋਣਾ ਜੇ ਉਹਨੂੰ ਟਾਈਮ ਹੀ ਨਾ ਮਿਲਿਆ। ਜਿਵੇਂ ਖੋਤਾ ਵਾਹੁਣ ਵਾਲਾ ਜਿਹੜਾ ਨਾ, ਉਹ ਖੋਤੇ ਨੂੰ ਪੈਰੋਂ ਬੰਨ ਕੇ ਰੱਖਦਾ ਨਹੀਂ ਤੇ ਭੱਜ ਜਾਂਦਾ, ਫਿਰ ਪਹਿਲਾਂ ਉਹਦੇ ਤੇ ਭਾਰ ਲੱਦ ਕੇ ਫਿਰ ਸੰਗਲ ਖੋਲਦਾ ਨਹੀਂ ਤੇ ਦੌੜ ਜਾਏਗਾ। ਇਸ ਤਰ੍ਹਾਂ ਜੇ ਲਗਾਤਾਰ ਅੰਦਰ ਰਹੇ ਨਾਮ ਦੀ ਰੌਣ, ਤੇ ਜਦੋਂ ਵਿੱਚੋਂ ਟਾਈਮ, ਹੁਣ ਜਿਵੇਂ ਅਸੀਂ ਪਾਠ ਕਰਨੇ ਆ, ਪਾਠ ਦੇ ਵਿੱਚ ਸੋਚਦੇ ਹਾਂ ਵੀ ਕਿੰਨਾ ਕੁ ਟਾਈਮ ਰਹਿ ਗਿਆ, ਮੁਕਾ ਕੇ ਫਿਰ ਆਹ ਗੱਲ ਕਰਨੀ, ਮੁਕਾ ਕੇ ਫਿਰ ਆਹ ਗੱਲ ਕਰਨੀ, ਇਸ ਤਰ੍ਹਾਂ ਨਹੀਂ ਕੁਝ ਬਣਦਾ, ਫਿਰ ਸਾਰੀ ਉਮਰ ਲੰਘੀ ਜਾਂਦੀ। ਕਹਿੰਦੇ ਨੇ ਗੁਰਮੁਖ, ਗੁਰੂ ਦੀ ਕਿਰਪਾ ਨਾਲ ਲਗਾਤਾਰ ਸੰਭਾਲਣਾ ਮਿਲਦਾ। ਕਹਿੰਦੇ ਨਾਮ ਨਿਧਾਨ ਅਖੁੱਟ ਹੈ ਵੱਡ ਭਾਗ ਪ੍ਰਾਪਤ ਹੋਏ। ਉਹ ਨਾਮ ਦਾ ਖਜ਼ਾਨਾ ਜਿਹੜਾ ਹੈ ਗੁਰੂ ਦੇ ਦਰ ਦੇ ਉੱਤੇ, ਅਖੁੱਟ ਦਾ ਮਤਲਬ ਹੈ ਨਾ ਮੁੱਕਣ ਵਾਲਾ, ਕਦੀ ਮੁੱਕਦਾ ਨਹੀਂ, ਕਦੀ ਉਹਦੀ ਸਮਾਪਤੀ ਨਹੀਂ ਹੁੰਦੀ। ਹਾਂ ਇੱਕ ਗੱਲ ਪੱਕੀ ਏ, ਵੱਡੇ ਭਾਗ ਹੋਣ ਬੰਦੇ ਦੇ ਸੇਵਾ ਦੁਆਰਾ ਤੇ ਉਹ ਪ੍ਰਾਪਤ ਹੁੰਦਾ। ਹਜ਼ੂਰ ਕਹਿੰਦੇ ਮੇਰੇ ਮਨ ਅੱਜ ਨਿੰਦਾ ਹੋ ਮੈਂ ਅਹੰਕਾਰ। ਇਹ ਦਾਤ ਕਿਵੇਂ ਮਿਲੇਗੀ? ਇਹ ਚੀਜ਼ਾਂ ਤਜਨੀਆਂ ਤਿਆਗਣੀਆਂ ਪੈਣਗੀਆਂ, ਸੌਖਾ ਨਹੀਂ ਕਾਰਜ। ਕਿਹੜੀ ਕਿਹੜੀ ਮਹਾਰਾਜ ਜੀ ਤਜੀਏ? ਕਹਿੰਦੇ ਅੱਜ ਤੋਂ ਬਾਅਦ ਪੱਕਾ ਕਰਦੇ ਨਿੰਦਿਆ ਨਹੀਂ ਕਰਨੀ, ਬਸ ਨਿੰਦਿਆ ਨਹੀਂ, ਸਵਾਦ ਨਹੀਂ ਲੈਣਾ ਨਿੰਦਿਆ ਦਾ। ਜਿੱਥੇ ਨਿੰਦਿਆ ਹੁੰਦੀ ਹੈ ਦੋ ਦੋ ਘੰਟੇ ਅਸੀਂ ਬੈਠੇ ਰਹਿੰਦੇ, ਜਿੱਥੇ ਸੱਚ ਦੀ ਗੱਲ ਹੁੰਦੀ ਆਲਸ ਘੇਰ ਲੈਂਦਾ। ਹਉ ਮੈਨੂੰ ਵੀ ਤਿਆਗ ਦੇਣਾ ਤੇ ਅਹੰਕਾਰ, ਗਹਿਰਾ ਅਹੰਕਾਰ, ਇਹ ਸਾਰੀਆਂ ਚੀਜ਼ਾਂ ਛੱਡਣੀਆਂ ਨੇ। ਹਰ ਜੀਉ ਸਦਾ ਧਿਆਏ ਤੂੰ, ਤੇ ਅੰਦਰ ਲਗਾਤਾਰ ਸਵੇਰੇ ਸਿਮਰਨ ਕਰ ਨਾਮ ਬੰਦਗੀ, ਔਰ ਨਿਤਨੇਮ ਫਿਰ ਸਾਰਾ ਦਿਨ ਅੰਦਰ ਧਿਆਨ ਲੱਗਾ ਰਹਿਣਾ ਚਾਹੀਦਾ ਨਾਮ ਦੇ ਵਿਚ। ਵਾਹਿਗੁਰੂ ਵੱਲ ਧਿਆਨ ਰੱਖਿਆ ਕਰ। ਗੁਰਮੁਖ ਏਕੰਕਾਰ ਇੱਕ ਧੁਨ ਹੈ ਜਿਸ ਦੀ, ਉਸ ਨਾਮ ਦੀ ਇੱਕ ਆਵਾਜ਼ ਹੈ, ਉਸ ਆਵਾਜ਼ ਵਿਚ ਤੇਰੀ ਸੁਰਤ ਜੁੜੀ ਰਹਿਣੀ ਚਾਹੀਦੀ। ਰਹਾਓ ਗੁਰਮੁਖਾਂ ਕੇ ਮੁਖ ਉਜਲੇ ਗੁਰਸਬ ਦੀ ਵਿਚਾਰ। ਜਿਹੜੇ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਇਹ ਕਾਰਜ ਕਰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਉਨ੍ਹਾਂ ਦੇ ਚਿਹਰੇ ਚਮਕਣ ਲੱਗ ਪੈਂਦੇ, ਕਿਉਂਕਿ ਸੱਚ ਹੈ ਜਿੱਥੇ ਨਾਮ ਦਾ ਸੱਚ ਮਿਲਣਾ ਤੇ ਬੜੀ ਵੱਡੀ ਗੱਲ ਏ। ਆ ਚਾਰ ਬੰਦੇ ਇਕੱਠੇ ਹੋਏ ਹੋਣ, ਉਹਦੇ ਵਿਚ ਦੋ ਪਾਰਟੀਆਂ ਹੋਣ, ਫੈਸਲਾ ਕਰਾਉਣ ਲਈ ਪੰਚਾਇਤ ਇਕੱਠੀ ਹੋਵੇ, ਤੇ ਜਿਹੜਾ ਝੂਠਾ ਹੋਵੇਗਾ ਨਾ ਉਹਦਾ ਚਿਹਰਾ ਅੰਜ ਹੋਵੇਗਾ ਜਿਵੇਂ ਸਵਾਹ ਮਲੀ ਹੁੰਦੀ ਏ, ਤੇ ਜਿਹੜਾ ਸੱਚਾ ਹੈ ਉਹ ਬੇਪਰਵਾਹ ਚਿਹਰਾ ਉਹਦਾ ਚਮਕਦਾ। ਇਸ ਤਰ੍ਹਾਂ ਵਾਹਿਗੁਰੂ ਦੇ ਪਿਆਰੇ ਜਿਹੜੇ ਸੱਚੇ ਨਾਮ ਦੀ ਪੂੰਜੀ ਨੂੰ ਵਿਹਾਂਜਦੇ ਨੇ, ਉਨ੍ਹਾਂ ਦੇ ਮੁੱਖ ਉਜਲੇ ਗੁਰੂ ਕੇ ਸ਼ਬਦ ਦੀ ਵਿਚਾਰ ਕਰਦੇ ਨੇ। ਹਲਤ ਪਲਤ ਸੁਖ ਪਾਏ, ਉਹ ਹਲਤ ਪਲਤ ਹਲਤਦਾਰ ਤੇ ਇਹ ਸੰਸਾਰ, ਪਲਤਦਾਰ ਤੇ ਸੰਸਾਰ ਤੋਂ ਪਾਰ ਜਾਣਾ, ਉਥੇ ਦੋਹਾਂ ਥਾਵਾਂ ਤੇ ਸੁਖ ਵਿਚ ਰਹਿੰਦੇ ਨੇ। ਜਪ ਜਪ ਹਿਰਦੈ ਮੁਰਾਰ, ਵਾਹਿਗੁਰੂ ਨੂੰ ਜਪ ਕੇ ਮੁਰਾਰ ਨੂੰ ਜਪ ਕੇ ਹਿਰਦੇ ਦੇ ਅੰਦਰ ਟਿਕਾਈ ਰੱਖਦੇ ਨੇ। ਘਰ ਹੀ ਵਿਚ ਮਹਲ ਪਾਇਆ ਗੁਰ ਸ਼ਬਦੀ ਵਿਚਾਰ, ਉਨ੍ਹਾਂ ਨੇ ਆਪਣੇ ਸਰੀਰ ਦੇ ਅੰਦਰ ਹੀ, ਆਪਣੇ ਹਿਰਦੇ ਦੇ ਅੰਦਰ ਹੀ ਇਕ ਘਰ ਲੱਭ ਲਿਆ, ਮਹਿਲ, ਬੜਾ ਵੱਡਾ ਮਹਿਲ ਪ੍ਰਾਪਤ ਕੀਤਾ, ਜਿੱਥੇ ਸਦ ਕਾਲੀ ਸੁਰਤ ਨਿਵਾਸ ਕਰ ਰਹੀ ਏ ਆਨੰਦ ਵਿਚ, ਤੇ ਨਾਲ ਨਾਲ ਗੁਰੂ ਕੇ ਸ਼ਬਦ ਦੀ ਵਿਚਾਰ ਵੀ ਚੱਲ ਰਹੀ ਏ। ਸਤਿਗੁਰ ਤੇ ਜੋ ਮੂੰਹ ਫੇਰੈ ਮੱਥੇ ਤਿਨ ਕਾਲੇ। ਪਰ ਜਿਹੜੇ ਲੋਕ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੂੰਹ ਫੇਰ ਜਾਂਦੇ ਨੇ, ਯਾਨੀ ਕਿ ਹੁਕਮ ਨਹੀਂ ਮੰਨਦੇ, ਉਨ੍ਹਾਂ ਦੇ ਮੱਥੇ ਕਾਲੇ ਹੋ ਗਏ, ਕਾਲਖ ਮਲੀ ਗਈ ਉਨ੍ਹਾਂ ਦੇ ਜੀਵਨ ਤੇ। ਅਣ ਦਿਨ ਦੁੱਖ ਕਮਾਉਂਦੇ, ਉਹ ਦਿਨ ਰਾਤ ਵਿਚਾਰੇ ਦੁੱਖ ਇਕੱਠਾ ਕਰੀ ਜਾਂਦੇ ਨੇ। ਅੱਜ ਲੱਗਦਾ ਸੁੱਖ ਵੀ ਇੰਨੀ ਬਣਾ ਲਈ ਖੋ ਖੋ ਕੇ ਪ੍ਰਾਪਰਟੀ, ਨਿਤਨੇਮ ਦਾ ਟਾਈਮ ਨਹੀਂ ਲੱਗਦਾ, ਕਹਿੰਦੇ ਕੰਮ ਹੀ ਧਰਮ ਹੁੰਦਾ। ਸਾਡੇ ਲੋਭੀ ਪ੍ਰਚਾਰਕਾਂ ਨੇ ਇਹ ਕਿਰਤ ਦੇ ਅਰਥ ਵੀ ਇਹ ਕਰ ਦਿੱਤੇ ਨੇ, ਕਹਿੰਦੇ ਕੰਮ ਕਰੋ, ਇਹ ਤੇ ਨਾਮ ਹੁੰਦਾ, ਨਿਤਨੇਮ ਦੀ, ਨਾਮ ਜਪਣ ਦੀ ਤੇ ਲੋੜ ਨਹੀਂ। ਇਹ ਧਿਆਨ ਨਾਲ ਸੁਣ ਲਓ, ਇਹ ਪ੍ਰਚਾਰਕ ਆਪ ਵੀ ਡੁੱਬੇ ਜੇ ਤੇ ਤੁਹਾਨੂੰ ਵੀ ਡੋਬਣਗੇ। ਕਿਰਤ ਕਰਨੀ ਵੱਖਰੀ ਗੱਲ ਹੈ, ਕਿਰਤ ਹੋਣੀ ਚਾਹੀਦੀ ਏ, ਸ਼ੁਭ ਕਿਰਤ ਕਰਨੀ ਚਾਹੀਦੀ ਏ, ਪਰ ਨਾਮ ਕਿਰਤ ਤੋਂ ਵੱਖਰਾ, ਜੇ ਐਵੇਂ ਨਾ ਭੁਲੇਖੇ ਵਿਚ ਰਹਿ ਜਾਣਾ। ਨਿਤਨੇਮ ਕਿਰਤ ਤੋਂ ਵੱਖਰਾ, ਕਿਰਤ ਨਿਤਨੇਮ ਨਹੀਂ ਹੁੰਦੀ, ਉਹ ਅਭਿਆਸ ਕਰਨਾ ਪੈਂਦਾ। ਇਸ ਤਰ੍ਹਾਂ ਦਿਨ ਰਾਤ ਵਿਚਾਰੇ ਦੁੱਖ ਇਕੱਠੇ ਕਰੀ ਜਾਂਦੇ, ਪਰ ਜਦੋਂ ਇਹ ਇਕੱਠੇ ਹੋਏ ਤੇ ਜਦੋਂ ਇਹ ਪੰਡ ਖੁੱਲੀ, ਉਦੋਂ ਪਤਾ ਲੱਗਣਾ ਇਹਦੇ ਵਿਚੋਂ ਕੀ ਨਿਕਲਦਾ। ਕਹਿੰਦੇ ਨਿਤ ਜੋਹੇ ਜਮ ਜਾਲੇ, ਜਿਹੜਾ ਜਮ ਹੈ ਨਾ ਉਹ ਜਾਲ ਲੈ ਕੇ, ਜਿਵੇਂ ਮੱਛੀਆਂ ਫੜਨ ਵਾਲਾ ਛੱਪੜ ਦੇ ਕੰਢੇ ਤੇ ਫਿਰਦੇ ਰਹਿੰਦਾ ਵੀ ਕਿੱਥੇ ਵੇਖੀਏ ਮਾੜੀ ਜੀ ਮੱਛੀ ਹਿੱਲਦੀ ਏ। ਇਸ ਤਰ੍ਹਾਂ ਕਹਿੰਦੇ ਉਹ ਖੁਸ਼ੀਆਂ ਵਿਚ ਨੱਚਣ ਵਾਲਿਆ ਧਿਆਨ ਦੇ, ਜਿੱਥੇ ਤੂੰ ਨੱਚਣਾ ਤੇਰੇ ਕੋਲ ਤੇਰਾ ਜਮ ਜਾਲ ਲੈ ਕੇ ਖੜਾ, ਵੀ ਕਿੰਨਾ ਕੁ ਚਿਰ ਨੱਚੇਗਾ ਪਿਆਰਿਆ ਪੀ ਕੇ ਸ਼ਰਾਬ, ਆ ਜਾਲ ਵੇਖੀ ਤੈਨੂੰ ਐਸਾ ਪਾਉਣਾ ਨਾ ਵੀ ਫਿਰ ਨਿਕਲਣਾ ਔਖੇ ਹੋ ਜਾਣਾ। ਇਸ ਤਰ੍ਹਾਂ ਨਿਤ ਹਰ ਰੋਜ਼ ਜੋਹੇ ਜੋਹੇਦਾਰ ਤੇ ਵੇਖਦਾ ਰਹਿੰਦਾ, ਜਮ ਜਾਲ ਲੈ ਕੇ ਕੋਲ ਖੜਾ। ਸੁਪਨੈ ਸੁਖ ਨਾ ਦੇਖਣੀ, ਫਿਰ ਕਹਿੰਦੇ ਸੁਪਨਿਆਂ ਵਿਚ ਵੈਸੇ ਤੇ ਪ੍ਰਗਟ ਤੇ ਸੁਖ ਕੀ ਮਿਲਣਾ, ਸੁਪਨੇ ਵੀ ਦੁੱਖ ਦੇ ਆਉਂਦੇ ਨੇ। ਬਹੁ ਚਿੰਤਾ ਪਰ ਜਾਲੇ, ਗੁਰੂ ਦੇ ਹੁਕਮ ਤੋਂ ਦੂਰ ਜਾ ਕੇ ਬੜੀ ਚਿੰਤਾ ਦੇ ਵਿਚ ਸੜਦੇ ਰਹਿੰਦੇ ਨੇ। ਸਭਨਾ ਕਾ ਦਾਤਾ ਇਕ ਹੈ ਆਪੇ ਬਖਸ਼ ਕਰੇ। ਫਿਰ ਜਦੋਂ ਇਸ ਤਰ੍ਹਾਂ ਦੀ ਤਸਵੀਰ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸੀ ਨਾ ਸਾਰੇ ਮਨਮੁਖਾਂ ਦੀ, ਤੇ ਕਈ ਤਾਂ ਵਿਚੋਂ ਡਰ ਗਏ, ਉਹ ਆਏ, ਉਨ੍ਹਾਂ ਕਿਹਾ ਵੀ ਸਤਿਗੁਰੂ ਹੁਣ ਸਾਡਾ ਕੀ ਬਣੇਗਾ, ਤੇ ਬਹੁਤ ਅਸੀਂ ਤੇ ਸਾਰੀ ਉਮਰ ਗਲਤ ਪਾਸੇ ਲਾ ਦਿੱਤੀ। ਤੇ ਸਤਿਗੁਰੂ ਪਿਆਰ ਵਿਚ ਕਹਿੰਦੇ ਭਾਈ ਕੋਈ ਗੱਲ ਨਹੀਂ, ਸਾਰਿਆਂ ਦਾ ਇਕੋ ਹੀ ਦਾਤਾ, ਤੁਹਾਡਾ ਵੀ ਉਹੀ ਦਾਤਾ ਹੈ, ਜੇ ਤੁਸੀਂ ਸ਼ਰਨ ਆਇਓ ਨਾ ਤੇ ਆਪੇ ਬਖਸ਼ ਕਰੇ ਜਿੱਦਣ ਉਹਦਾ ਜੀ ਕਰੇਗਾ। ਹੁਣ ਇਹ ਸਾਡੇ ਵੱਸ ਦੀ ਗੱਲ ਨਹੀਂ, ਇਹ ਉਹਨੇ ਵੇਖਣਾ ਵੀ ਅੰਦਰ ਪ੍ਰੋਸੀਜਰ ਕੀ ਇਸ ਬੰਦੇ ਦਾ, ਜਦੋਂ ਟਾਈਮ ਆਵੇਗਾ ਉਹਨੇ ਆਟੋਮੈਟਿਕ ਲਾ ਦਿੱਤਾ ਲਾਈਨ ਦੇ ਵਿਚ। ਕਹਿੰਦੇ ਆਪੇ ਬਖਸ਼ ਕਰੇ, ਆਪੇ ਬਖਸ਼ ਦੇਗਾ। ਕਹਿਣਾ ਕਿਛੂ ਨ ਜਾਵਈ ਜਿਸ ਭਾਵੈ ਤਿਸ ਦੇ। ਇਹਦੇ ਬਾਰੇ ਇੱਥੇ ਗੁਰੂ ਸਾਹਿਬ ਨੇ ਇੱਕ ਦਰਵਾਜ਼ਾ ਖੋਲ ਦਿੱਤਾ। ਮਨਮੁਖ ਜਿਹੜਾ ਟੁੱਟਾ ਸੀ ਜਦੋਂ ਵਾਪਸ ਆਇਆ ਨਾ, ਤੇ ਉਹਦੇ ਵਾਸਤੇ ਇੱਕ ਰਾਹ ਬਣਾ ਦਿੱਤਾ। ਕਹਿੰਦੇ ਕੋਈ ਗੱਲ ਨਹੀਂ, ਤੂੰ ਆ ਤੇ ਗਿਆ ਨਾ, ਜੇ ਆਇਆ ਪਿਆਰਿਆ ਤੇ ਆ ਜਾ, ਹੁਣ ਸ਼ੁਰੂ ਕਰਦੇ, ਠੀਕ ਹੈ, ਅੱਜ ਨਹੀਂ ਹੋਵੇਗਾ। ਉਹੀ ਤੇਰਾ ਦਾਤਾ ਹੈ, ਉਹ ਬਖਸ਼ ਵੀ ਦਿੰਦਾ ਹੈ, ਤੇ ਫਿਰ ਬੰਦਾ ਕਾਲਾ ਬੜਾ ਹੁੰਦਾ, ਦਰਵਾਜ਼ੇ ਭੰਨਦਾ, ਬਹੁਤ ਕਾਲਾ ਹੁੰਦਾ। ਉਹ ਫਿਰ ਕਹਿੰਦਾ ਵੀ ਜਲਦੀ ਕਰੋ ਜੀ, ਅੱਜ ਹੀ ਹੋਵੇ ਜੀ, ਹੋਇਆ ਕੁਝ ਨਹੀਂ। ਸ਼ਾਮ ਨੂੰ ਕੀਤਾ ਪਾਠ ਤੇ ਸਵੇਰੇ ਅੱਖਾਂ ਮਲ ਕੇ ਵੇਖਿਆ, ਕਹਿੰਦੇ ਹੋਏ ਨੀ ਦਰਸ਼ਨ। ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ ਇਸ ਤਰ੍ਹਾਂ ਨਹੀਂ, ਇਹਦੇ ਬਾਰੇ ਕਹਿਣਾ ਕਿਛੂ ਨਾ ਜਾਵਈ, ਕੋਈ ਕੁਝ ਨਹੀਂ ਕਹਿ ਸਕਦਾ ਵੀ ਕਦੋਂ ਕਿਰਪਾ ਕਰੇਗਾ, ਇਹ ਉਹਦੀ ਮਰਜ਼ੀ ਹੈ। ਜਿਸ ਭਾਵ ਹੈ ਤਿਸ ਦੇ, ਤੇ ਜਦੋਂ ਉਹਨੂੰ ਚੰਗਾ ਲੱਗੇਗਾ, ਜਦੋਂ ਉਹਦੀ ਮਰਜ਼ੀ ਹੋਵੇਗੀ, ਇਹ ਤੂੰ ਉਹਦੇ ਅੱਗੇ ਲੰਮਾ ਪੈ ਜਾ, ਬਸ ਹੋਰ ਕੋਈ ਰਾਹ ਨਹੀਂ। ਪੈਰ ਫੜ ਲੈ ਦਰਵਾਜ਼ੇ ਤੇ, ਉਹਦੇ ਤੇ ਲੰਮਾ ਪਿਆ ਰਹੋ। ਜਦੋਂ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰਾ ਬਾਰ, ਜਿੱਦਣ ਨੂੰ ਤਰਸ ਆ ਗਿਆ ਉਹਨੇ ਕਿਰਪਾ ਕਰ ਦੇਣੀ ਏ। ਪਰ ਕਹਿੰਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਗੁਰੂ ਦੀ ਕਿਰਪਾ ਨਾਲ ਮਿਲਣਾ ਤੇ ਕਦੋਂ ਮਿਲਣਾ, ਜਾਣੈ ਸੋਏ, ਉਹ ਆਪ ਜਾਣਦਾ। ਸਿੱਖ ਨੂੰ ਵੇਟਿੰਗ ਤੇ ਇੰਤਜ਼ਾਰ ਤੇ ਰਹਿਣਾ ਚਾਹੀਦਾ, ਗੁਰੂ ਦਾ ਕਾਰਜ ਏ। ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ। ਸੱਚੇ ਸਾਹਿਬ ਦੀ ਸੇਵਾ ਕਰੀ ਚੱਲੋ, ਸਿਮਰਨ ਕਰੀ ਚੱਲੋ, ਨਿਤਨੇਮ ਕਰੀ ਚੱਲੋ, ਉਹ ਸੱਚੇ ਨਾਮ ਦੀ ਵਡਿਆਈ ਤੇ ਖੁਸ਼ੀਆਂ ਬਖਸ਼ਦਾ ਹੈ। ਗੁਰ ਪ੍ਰਸਾਦੀ ਮਨ ਵਸੈ, ਪਰ ਇਹ ਦਾਤ ਗੁਰੂ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਹੀ ਮਨ ਵਿਚ ਵਸਦੀ ਏ। ਹਉ ਮੈਂ ਦੂਰ ਕਰੇ, ਤੇ ਅੰਦਰੋਂ ਹਉਮੈ ਦਾ ਜਿਹੜਾ ਦੁੱਖ ਏ ਉਹ ਦੂਰ ਹੋ ਜਾਂਦਾ ਹੈ। ਇਹ ਮਨ ਧਾਵਤ ਤਾਰ ਹੈ, ਧਾਵਤ ਦਾ ਅਰਥ ਹੈ ਭੱਜਦਾ। ਇਹ ਭੱਜਦਾ ਹੋਇਆ ਭਟਕਦਾ ਹੋਇਆ ਮਨ ਤਾਂ ਟਿਕ ਸਕਦਾ ਜਾਂ ਆਪੇ ਨਜ਼ਰ ਕਰੇ। ਜਦੋਂ ਵਾਹਿਗੁਰੂ ਆਪ ਆਪਣੀ ਨਜ਼ਰ ਪਾਏ, ਸਤਿਗੁਰੂ ਅਮਰਦਾਸ ਜੀ ਆਪ ਕਿਰਪਾ ਕਰਨ, ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਹੇ ਭਰਾ, ਹੇ ਗੁਰਮੁਖ ਪਿਆਰਿਆ, ਹੇ ਗੁਰੂ ਕੇ ਸਿਖਾ, ਗੁਰੂ ਦੇ ਮਾਰਗ ਤੇ ਤੁਰ ਕੇ ਵਾਹਿਗੁਰੂ ਦਾ ਨਾਮ ਧਿਆ, ਗੁਰੂ ਦੇ ਸਿੱਖਿਆ ਨੂੰ ਜੀਵਨ ਵਿਚ ਹੰਢਾ। ਨਾਮ ਨਿਧਾਨ ਸਦ ਮਨ ਵਸੈ, ਤੇ ਨਾਮ ਨਿਧਾਨ, ਨਾਮ ਦਾ ਅਰਥ ਇੱਕ ਇਹ ਵੀ ਏ ਕਿ ਆਪਣੇ ਸੁਭਾਅ ਨੂੰ ਗੁਰੂ ਦੇ ਸੁਭਾਅ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿਣਾ। ਇਸ ਤਰ੍ਹਾਂ ਮਹਿਲੀ ਪਾਵੈ ਥਾਉ ਰਹਾਓ, ਇੱਕ ਐਸਾ ਮਹਿਲ, ਇੱਕ ਐਸਾ ਟਿਕਾਣਾ ਜਿੱਥੇ ਲਗਾਤਾਰ ਹੀ ਆਨੰਦ ਹੈ, ਉਹ ਬੇਗਮਪੁਰਾ ਸ਼ਹਿਰ ਕੋ ਨਾਉ ਵਾਲੀ ਦਸ਼ਾ। ਮਨ ਮੁਖ ਮਨ ਤਨ ਅੰਧ ਹੈ, ਤਿਸ ਨੂੰ ਠੌਰ ਨ ਠਾਉ। ਪਰ ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਮਨੁੱਖ, ਉਹਦਾ ਮਨ ਤੇ ਤਨ ਦੋਵੇਂ ਅੰਧੇ ਨੇ, ਅੰਧ ਹੈ। ਨਾ ਤਨ ਕਰਕੇ ਉਹਦੇ ਕਰਮ ਕੋਈ ਚੱਜਦੇ ਨੇ, ਤੇ ਨਾ ਮਨ ਕਰਕੇ, ਕਹਿੰਦੇ ਉਹਨੂੰ ਨਾ ਠੌਰ ਮਿਲਦਾ, ਨਾ ਟਿਕਾਣਾ ਮਿਲਦਾ, ਤੇ ਨਾ ਥਾਂ ਮਿਲਦੀ। ਬਹੁ ਜੋਨੀ ਭਾਉਂਦਾ ਫਿਰੈ ਜਿਉ ਸੁੰਜੈ ਘਰ ਕਾਉ। ਕਹਿੰਦੇ ਪਤਾ ਨੀ ਕਿੰਨੀਆਂ ਕੁ ਜੂਨਾਂ ਵਿਚ ਉਹਨੂੰ ਭਾਉਣਾ ਪੈਂਦਾ, ਫਿਰ ਜਨਮ ਫਿਰ ਮਰਨ, ਫਿਰ ਵਿਚ ਕਿੰਨੇ ਕੁ ਦੁੱਖ, ਕਿੰਨੇ ਕੁ ਲੈਣ ਦੇਣ, ਭੱਜਾ ਭਜਾਈ। ਇਸ ਤਰ੍ਹਾਂ ਇੰਜ ਰਹਿੰਦਾ ਆਪਣੇ ਜੀਵਨ ਵਿਚ ਜਿਵੇਂ ਕੋਈ ਕਾਂ ਸੁੰਜੇ ਘਰ ਦੇ ਵਿਚ ਰਹਿੰਦਾ, ਕੋਈ ਨੀ ਜਿਸ ਥਾਂ ਤੇ ਸੁੰਜਾ ਹੈ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰ ਨਾਉ। ਪਰ ਇਹ ਦਾਤ ਗੁਰੂ ਦੀ ਮਤ ਪ੍ਰਾਪਤ ਕਰਕੇ ਅੰਦਰ ਇਕ ਨਾਮ ਦਾ ਪ੍ਰਕਾਸ਼ ਹੋਵੇਗਾ। ਗੁਰੂ ਕੇ ਸ਼ਬਦ ਦੀ ਪ੍ਰਾਪਤੀ ਦੁਆਰਾ ਸ਼ਬਦ ਮਿਲੈ ਹਰ ਨਾਉ। ਇੱਥੇ ਗੁਰੂ ਸਾਹਿਬ ਨੇ ਦੋ ਚੀਜ਼ਾਂ ਵਰਤੀਆਂ ਨੇ, ਇੱਕ ਸ਼ਬਦ ਤੇ ਇੱਕ ਨਾਉ। ਇਹ ਗੱਲਾਂ ਬਹੁਤ ਧਿਆਨ ਦੇਣ ਯੋਗ ਨੇ, ਕਈ ਵਾਰੀ ਅਸੀਂ ਉਹ ਪੜ੍ਹੀ ਜਾਂਦੇ ਹਾਂ। ਤੁਸੀਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ। ਇੱਕ ਸੱਜਣ ਮੈਨੂੰ ਕਹਿੰਦੇ ਨੇ, ਕਥਾ ਵਿਚ ਤੁਸੀਂ ਬਹੁਤਾ ਆ ਸ਼ਬਦ, ਕਦੀ ਨਾਮ ਤੇ ਕਦੀ ਸ਼ਬਦ, ਆ ਦੋ ਗੱਲਾਂ ਬਹੁਤ ਕਹਿੰਦੇ ਹੋ। ਤੇ ਮੈਂ ਕਿਹਾ ਵੀ ਜਿਹੜੇ ਪਿਓ ਦੇ ਕੋਲ ਬੈਠੇ ਉਹਨੂੰ ਪੁੱਛ ਕੇ ਵੇਖੋ ਤੇ ਲਿਖਿਆ ਕੀ ਵਿੱਚ, ਤੇ ਜੇ ਮੈਂ ਨਾ ਕਹਾਂ ਤੇ ਮੈਂ ਬੇਮੁੱਖ ਹੁੰਦਾ। ਗੁਰੂ ਨੇ ਕੀ ਕਿਹਾ? ਗੁਰੂ ਗ੍ਰੰਥ ਸਾਹਿਬ ਨੇ ਥੋੜੀ ਕਿਹਾ ਵੀ ਮੇਰਾ ਪੜ੍ਹੋ ਇੱਕ ਸ਼ਬਦ ਪੰਜ ਕੁ ਮਿੰਟ ਲਾ ਕੇ ਤੇ ਘੰਟਾ ਘੋੜੇ ਤੇ ਚੜ੍ਹੋ ਤੇ ਸਾਰੀ ਦੁਨੀਆਂ ਗਾਹ ਕੇ ਆ ਜਾਓ ਤੇ ਬਾਅਦ ਵਿੱਚ ਫਤਿਹ ਬੁਲਾਓ ਤੇ ਕਥਾ ਹੋ ਗਈ। ਇਹ ਕਥਾ ਥੋੜੀ, ਕਥਾ ਤੇ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ। ਸਤਿਗੁਰੂ ਨੇ ਵਾਰ ਵਾਰ ਨਾਉਂ ਵਾਰ ਵਾਰ ਸ਼ਬਦ ਲਫ਼ਜ਼ ਦੀ ਵਰਤੋਂ ਕੀਤੀ ਏ ਤੇ ਅਸੀਂ ਰੌਲਿਆਂ ਵਿਚ ਬਹੁਤੇ ਪੈ ਗਏ ਤੇ ਲੋਕਾਂ ਨੂੰ ਪਾ ਦਿੱਤਾ ਜੇ, ਤਾਂ ਹੀ ਤੇ ਸਾਡੇ ਵਿਚ ਵਿਵੇਕ ਬੁੱਧੀ ਨਹੀਂ ਰਹੀ। ਅਸੀਂ ਆਤਮਕ ਤੌਰ ਤੇ ਅਧਿਆਤਮਕ ਪੱਖ ਤੋਂ ਕਮਜ਼ੋਰ ਹੋ ਗਏ ਤੇ ਸਾਰੀਆਂ ਬੁਰਾਈਆਂ ਸਾਡੇ ਵਿਚ ਫਿਰ ਪੰਥਕ ਪੱਧਰ ਤੇ ਵੀ ਆ ਗਈਆਂ, ਜਦੋਂ ਵਿਕਾਸ ਆਤਮਕ ਹੀ ਨਹੀਂ ਹੋਇਆ। ਅੰਦਰ ਨੂੰ ਨੀ ਪੜਿਆ ਤੇ ਸੰਘਰਸ਼ ਤੇ ਬੜੇ ਕਰ ਲਏ। ਮੈਂ ਨੀ ਕਹਿੰਦਾ ਸੰਘਰਸ਼ ਨਾ ਹੋਵੇ, ਹੱਕ ਵਾਸਤੇ ਕਰਨਾ ਜ਼ਰੂਰੀ, ਜੋ ਤੁਹਾਡਾ ਹੱਕ ਹੈ ਉਹਦੇ ਵਾਸਤੇ ਸੰਘਰਸ਼ ਕਰਨਾ ਜੂਝਣਾ ਬੜਾ ਜ਼ਰੂਰੀ, ਪਰ ਪਹਿਲਾਂ ਇਹ ਤੇ ਵੇਖ ਲਓ ਵੀ ਰੋਟੀ ਤਾਂ ਮੰਗ ਲਈ ਏ, ਪਾਉਣੀ ਕਿਹੜੀ ਥਾਲੀ ਵਿਚ, ਉਹਦੇ ਵਿਚ ਤੇ ਜੰਗਾਲ ਲੱਗਾ ਪਿਆ। ਮੰਗੀ ਤੇ ਜਾਂਦੇ ਆ ਸਾਨੂੰ ਆਹ ਦਿਓ ਸਾਨੂੰ ਆਹ ਦਿਓ, ਤੇ ਜੀਵਨ ਹੈ ਉਹਨੂੰ ਚਲਾਉਣ ਵਾਲਾ, ਜੇ ਆਪ ਹੀ ਲੋਭਾਂ ਵਿਚ ਗਰਸੇ ਪਏ ਆ ਵੀ ਤੁਰੇ ਸਾਂ ਲੈਣ ਵਾਸਤੇ ਸੱਚ ਤੇ ਹੱਕ, ਤੇ ਜੇ ਕਿਸੇ ਨੇ ਕਿਹਾ ਆ ਜਾ ਤੈਨੂੰ ਦੇ ਦਿੰਦੇ ਲਾਲ ਬੱਤੀ ਵਾਲੀ ਗੱਡੀ ਤੇ ਆਪਾਂ ਵਿੱਚ ਹੀ ਬਹਿ ਗਏ। ਕਿਉਂ ਬੈਠੇ? ਕਿਉਂਕਿ ਅੰਦਰ ਨਾਮ ਨਹੀਂ ਸੀ ਵਸਿਆ, ਲੋਭ ਸੀ ਅੰਦਰ। ਜੇ ਲੋਭ ਨਾ ਹੁੰਦਾ ਤੇ ਸਾਰੀ ਦੁਨੀਆਂ ਦਾ ਤਖ਼ਤ ਵੀ ਪੇਸ਼ਕਸ਼ ਹੋ ਜਾਂਦੀ ਨਾ, ਠੁੱਡਾ ਮਾਰ ਕੇ ਪਾਸੇ ਕਰ ਦਿੰਦੇ ਵੀ ਅਸੀਂ ਲੈਣਾ ਹੱਕ ਆਪਣੇ ਗਰੀਬਾਂ ਦਾ, ਲੋਕਾਂ ਦੀ ਸਚਾਈ ਦਾ ਅਸੀਂ ਹੱਕ ਲੈਣਾ। ਪਰ ਹੁਣ ਹੋਵੇ ਕਿਵੇਂ, ਕੱਲੇ ਕਾਗਜ਼ ਦੇ ਫੁੱਲਾਂ ਨਾਲ ਬੜਾ ਬੜਾ ਸੋਹਣੇ ਤੇ ਬੜੇ ਲੱਗਦੇ, ਸੁਗੰਧੀ ਆਉਂਦੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਪਹਿਲਾਂ ਅੰਦਰੋਂ ਸ਼ੁੱਧ ਹੋ ਤੇ ਬਾਹਰ ਦੀ ਪ੍ਰਾਪਤੀ ਫਿਰ ਕਰਨ ਦੀ ਸੋਚੀ, ਪਹਿਲਾਂ ਤੇਰੇ ਜੀਵਨ ਵਿਚ ਗੁਣ ਤੇ ਹੋਣ। ਇਸ ਕਰਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਗੁਰੂ ਕਾ ਸ਼ਬਦ ਅੰਦਰ ਵਸ ਜਾਂਦਾ, ਸ਼ਬਦ ਮਿਲੇ ਹਰ ਨਾਉ। ਇਹ ਮੈਂ ਤਾਂ ਇੱਥੇ ਰੁਕਿਆ ਵੀ ਇਹ ਲਫ਼ਜ਼ ਇੱਕੋ ਵਰਗਾ ਹੀ ਹੈ, ਸ਼ਬਦ ਦਾ ਅਰਥ ਵੀ ਨਾਮ ਹੈ ਤੇ ਨਾਉ ਦਾ ਅਰਥ ਵੀ ਨਾਮ, ਫਰਕ ਕੀ ਹੈ? ਸ਼ਬਦ ਮਿਲਾ, ਸ਼ਬਦ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ, ਇਹਨੂੰ ਸ਼ਬਦ ਕਹਿੰਦੇ ਨੇ। ਇੱਕ ਸਾਡਾ ਵੀ ਸ਼ਬਦ ਹੈ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਜਿਨ੍ਹਾਂ ਦਾ ਸੰਸਾਰ ਨਾਲੋਂ ਮੋਹ ਟੁੱਟ ਗਿਆ ਉਹਨਾਂ ਦਾ ਸੁਭਾਅ ਵਾਹਿਗੁਰੂ ਨੇ ਸਵਾਰ ਦਿੱਤਾ, ਇਹਨੂੰ ਕਹਿੰਦੇ ਸ਼ਬਦ ਸੁਭਾਅ ਨੂੰ। ਕਹਿੰਦੇ ਜਿੱਦਣ ਤੇਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਰਗਾ ਹੋ ਜਾਏਗਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਅ ਵਰਗਾ ਹੋ ਜਾਏਗਾ, ਤੇ ਉਸ ਵੇਲੇ ਤੇਰੇ ਅੰਦਰ ਚਾਨਣ ਹੋ ਜਾਣਾ ਤੇ ਗੁਰੂ ਦੀ ਮਤ ਮਿਲ ਜਾਣੀ ਤੇ ਹਰ ਨਾਉ ਇਸ ਤੋਂ ਅੱਗੇ ਹੈ। ਨਾਉ ਕੋਈ ਕਿਰਿਆ ਨਹੀਂ, ਨਾਉ ਇੱਕ ਅਵਸਥਾ ਹੈ। ਜਿਵੇਂ ਰੋਟੀ ਖਾਣੀ ਇੱਕ ਕਿਰਿਆ, ਪਰ ਰੱਜ ਜਾਣਾ ਕੋਈ ਕਿਰਿਆ ਨਹੀਂ, ਉਹ ਆਨੰਦ ਵੱਖਰਾ ਹੈ। ਜਦੋਂ ਬੰਦਾ ਰੱਜ ਜਾਂਦਾ ਉਹਨੂੰ ਨਾਮ ਕਹਿੰਦੇ। ਨਾਮ ਕੋਈ ਕਿਰਿਆ ਨਹੀਂ, ਕੋਈ ਉਹਦੇ ਅੰਦਰ ਦੀ ਇੱਕ ਆਨੰਦ ਮਈ ਅਵਸਥਾ ਹੈ। ਹਜ਼ੂਰ ਕਹਿੰਦੇ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਤ੍ਰੈ ਗੁਣ, ਤ੍ਰੈ ਦਾ ਅਰਥ ਤਿੰਨ, ਗੁਣ ਦਾ ਅਰਥ ਸੁਭਾਅ। ਤਿੰਨ ਤਰ੍ਹਾਂ ਦਾ ਸੁਭਾਅ ਜ਼ਹਿਰ ਰੂਪ ਹੈ ਤੇ ਮਨੁੱਖ ਨੂੰ ਅੰਨਾ ਕਰ ਦਿੰਦਾ ਹੈ। ਉਹ ਤ੍ਰੈ ਗੁਣ ਕਿਹੜੇ ਨੇ? ਤਿੰਨ ਸੁਭਾਅ, ਰਜੋ ਤਮੋ ਤੇ ਸਤੋ, ਇਹਦੀ ਬਹੁਤ ਵਿਆਖਿਆ ਪਹਿਲਾਂ ਹੋ ਚੁੱਕੀ। ਤੇ ਮਾਇਆ ਮੋਹ ਗੁਬਾਰ, ਤੇ ਮਾਇਆ ਦਾ ਜਿਹੜਾ ਮੋਹ ਹੈ ਨਾ, ਗੁਬਾਰ ਪੈਦਾ ਕਰ ਦਿੰਦਾ, ਜਿਵੇਂ ਹਨੇਰੀ ਬਹੁਤੀ ਚੜ੍ਹ ਜਾਏ ਤੇ ਦਿਸਦਾ ਕੁਝ ਨਹੀਂ। ਇਸ ਤਰ੍ਹਾਂ ਜਿਹਦੇ ਦਿਮਾਗ ਵਿਚ ਮਾਇਆ ਦਾ ਮੋਹ ਬਹੁਤ ਹੈ, ਇੰਜ ਜਾਣੋ ਜਿਵੇਂ ਹਨੇਰੀ ਚੜ੍ਹੀ ਹੋਈ। ਇਸ ਤਰ੍ਹਾਂ ਮਾਇਆ ਦੇ ਮੋਹ ਵਿਚ ਤੇ ਤ੍ਰਿਸ਼ਨਾ ਦੇ ਫਸੇ ਹੋਏ ਲੋਕ ਫਿਰ ਕੀ ਕਰਦੇ ਨੇ? ਉਹ ਅੱਗੇ ਕਹਿੰਦੇ ਲੋਭੀ ਅਨ ਕਉ ਸੇਵੰਦੇ ਪੜ ਵੇਦਾਂ ਕਰੈ ਪੁਕਾਰ। ਜਿਨ੍ਹਾਂ ਦੇ ਮਨ ਵਿਚ ਮੋਹ ਦਾ ਗੁਬਾਰ ਤੇ ਤਿੰਨਾਂ ਗੁਣਾਂ ਦਾ ਸੁਭਾਵਾਂ ਦਾ ਪ੍ਰਭਾਵ ਏ, ਉਹ ਲੋਕ ਵੇਦ ਵੀ ਪੜ੍ਹਦੇ ਨੇ ਤੇ ਕਥਾ ਵੀ ਕਰਦੇ ਨੇ ਤੇ ਕੀਰਤਨ ਵੀ ਕਰਦੇ ਨੇ, ਤੇ ਲੋਭੀ ਬੜੇ ਨੇ। ਕੀ ਕਰਦੇ ਨੇ? ਅੰਨ ਕਉ ਸੇਵਦੇ, ਅੰਨ ਦਾ ਅਰਥ ਗੁਰੂ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਦੂਜੇ ਦਾ ਸੇਵਨ ਕਰਦੇ, ਦੂਜੇ ਦੀ ਸੇਵਾ ਕਰਦੇ। ਕਿਨ੍ਹਾਂ ਦੀ? ਉਹ ਸੋਚਦੇ ਨੇ ਵੀ ਅਸੀਂ ਸੰਸਾਰ ਦੇ ਵਿੱਚ ਉੱਚੇ ਹੋਣਾ ਤੇ ਉੱਚੇ ਹੋਣ ਵਾਸਤੇ ਹੁਣ ਜਦੋਂ ਤਾਕਤ ਜਿਨ੍ਹਾਂ ਦੇ ਹੱਥਾਂ ਵਿੱਚ ਬੜੇ ਬੰਦੇ ਵੇਖੋਗੇ ਉਹ ਵਹਿੰਦੇ ਨੇ ਕਿਹਦੇ ਕੋਲ ਤਾਕਤ ਹੈ ਜਿਹਦੀ ਤਾਕਤ ਹੈ ਉਹਦੇ ਗੀਤ ਗਾਏ ਜਾਣਗੇ ਭਾਵੇਂ ਉਹ ਸੱਚਾ ਤੇ ਭਾਵੇਂ ਝੂਠਾ ਤੇ ਗੁਰੂ ਸਾਹਿਬ ਨੂੰ ਪੁੱਛ ਕੇ ਵੇਖੋ ਵੀ ਇਹ ਸਿਧਾਂਤ ਠੀਕ ਹੈ ਨਹੀਂ ਉਹਦੇ ਗੁਣ ਗਾਏ ਜਾਣ ਕਈ ਤੇ ਵੀ ਕਹਿੰਦੇ ਵੋਟਾਂ ਪੈਂਦੀਆਂ ਨੇ ਜੇ ਪਤਾ ਲੱਗ ਜਾਣਾ ਅੱਗੋਂ ਸਰਕਾਰ ਬਦਲਦੀ ਹੈ ਤੇ ਪੱਗ ਪਹਿਲੇ ਲਿਆ ਕੇ ਰੱਖ ਲੈਂਦੇ ਅਗਲੀ ਸਰਕਾਰ ਵਾਲੀ ਇਹਦੇ ਵਾਲੀ ਵੀ ਹੈ ਇਹਦੇ ਵਾਲੀ ਹੁਣ ਬੰਨੀ ਹੈ ਤੇ ਜੇ ਅਗਲੀ ਆਈ ਤੇ ਉਹਦੇ ਗੁਣ ਗਾਓ ਕੋਈ ਥਾਂ ਨਹੀਂ ਸੱਚ ਦਾ ਨਹੀਂ ਇਹ ਨਹੀਂ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਕਿਸੇ ਪਾਰਟੀ ਦੀ ਹਮਾਇਤ ਲੈਣੀ ਹੈ ਜਾਂ ਕਿਸੇ ਦੀ ਨਹੀਂ ਲੈਣੀ ਇਹ ਕਿਹਾ ਵੀ ਜਿੱਥੇ ਸੱਚ ਹੈ ਨਾ ਸੱਚ ਦੀ ਹਮਾਇਤ ਤੂੰ ਕਰਨੀ ਹੈ ਜਿੱਥੇ ਫਰੇਬ ਤੇ ਝੂਠ ਹੈ ਪਖੰਡ ਚੱਲਦਾ ਝੂਠੇ ਲੋਕਾਂ ਦੇ ਨਾਲ ਤੂੰ ਮਿਲ ਕੇ ਨਹੀਂ ਚੱਲਣਾ ਇਹ ਗੁਰੂ ਸਾਹਿਬ ਦਾ ਹੁਕਮ ਹੈ ਪਰ ਲੋਭੀ ਅਨਕੋ ਸੇਮ ਦੇ ਪੜ ਵੇਦਾਂ ਕਰੇ ਪੁਕਾਰ ਤੇ ਖਿੱਚ ਖਿੱਚ ਕੇ ਉੱਚੀਆਂ ਆਵਾਜ਼ਾਂ ਵਿੱਚ ਪੁਕਾਰਾਂ ਕਰੀ ਜਾਂਦੇ ਜੀ ਆਹ ਲਿਖਿਆ ਜੀ ਬਾਣੀ ਵਿੱਚ ਆਹ ਲਿਖਿਆ ਤੇ ਲਿਖਿਆ ਤੇ ਜ਼ਿੰਦਗੀ ਵਿੱਚ ਕੋਈ 2-4% ਆ ਵੀ ਜਾਏ ਤਾਂ ਕੁਝ ਬਣੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵਿਖਿਆ ਅੰਦਰ ਪਚਮੂਏ ਕਹਿੰਦੇ ਉਹ ਨਾ ਮਾਇਆ ਦੀ ਜ਼ਹਿਰ ਦੇ ਵਿੱਚ ਹੀ ਪਚ ਗਏ ਝੂਠੀਆਂ ਵਡਿਆਈਆਂ ਵਿੱਚ ਫਸ ਗਏ ਨਾ ਉਰਵਾਰ ਨਾ ਪਾਰ ਨਾ ਰਹਿ ਉਰਵਾਰ ਦਾ ਅਰਥ ਹੈ ਆਹ ਦੁਨੀਆਂ ਤੇ ਪਾਰ ਦਾ ਅਰਥ ਹੈ ਰੱਬ ਦਾ ਘਰ ਗੁਰੂ ਦਾ ਮਾਰਗ ਜਿਹਦੇ ਵਾਸਤੇ ਕੀਤਾ ਸੀ ਨਾ ਤੇ ਦੁਨੀਆਂ ਦੀ ਵਡਿਆਈ ਕੋਲ ਰਹੀ ਤੇ ਨਾ ਉਧਰ ਦਰਵਾਜ਼ਾ ਖੁੱਲਿਆ ਕਿਉਂਕਿ ਲੋਭੀ ਹੋ ਗਿਆ ਨਾ ਇਧਰ ਦੁਨੀਆਂ ਦੀ ਵਡਿਆਈ ਉਹ ਵੀ ਹੱਥੋਂ ਗਈ ਤੇ ਨਾ ਪਾਰਲੇ ਘਰ ਵਿੱਚ ਕਿਉਂਕਿ ਲੋਭ ਕੀਤਾ ਸੀ ਗੁਰੂ ਦੇ ਹੁਕਮ ਤੋਂ ਬਾਹਰ ਗਏ ਸੀ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਜਿਹੜਾ ਸਾਰੇ ਜਗਤ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਿਤਾ ਹੈ ਉਹਨੂੰ ਕਹਿੰਦੇ ਭੁਲਾ ਦਿੱਤਾ ਤੇ ਮਾਇਆ ਦੇ ਮੋਹ ਕਰਕੇ ਮਾਇਆ ਨੂੰ ਵੱਡੀ ਸਮਝ ਲਿਆ ਬਾਜੋ ਗੁਰੂ ਅਚੇਤ ਹੈ ਅਚੇਤ ਦਾ ਅਰਥ ਹੈ ਜਿਹਨੂੰ ਚੇਤਨਾ ਨਹੀਂ ਸੁੱਤਾ ਹੋਇਆ ਮਨ ਗੁਰੂ ਤੋਂ ਬਿਨਾਂ ਕਿਵੇਂ ਜਾਗੀਏ ਸਭ ਬੱਦੀ ਜਮਕਾਲ ਇਹ ਸਾਰੀ ਦੁਨੀਆਂ ਜਮਾਂ ਦੇ ਹੱਥਾਂ ਵਿੱਚ ਹੀ ਬਚ ਜਾਂਦੀ ਜਿੰਨਾ ਚਿਰ ਗੁਰੂ ਸੱਚੇ ਪਾਤਸ਼ਾਹ ਦੇ ਚਰਨ ਨਹੀਂ ਫੜਦੇ ਅਚੇਤ ਬੇਹੋਸ਼ ਸੁੱਤੇ ਪਏ ਜੀਵਨ ਗਵਾਈ ਜਾਂਦੇ ਨੇ ਨਾਨਕ ਗੁਰਮਤ ਉਭਰੇ ਜਿਨ੍ਹਾਂ ਨੇ ਗੁਰੂ ਦੀ ਮਤ ਪ੍ਰਾਪਤ ਕੀਤੀ ਹੈ ਉਭਰੇ ਉਹ ਤਰ ਗਏ ਸੱਚਾ ਨਾਮ ਸੰਭਾਲ ਉਹਨਾਂ ਸੱਚੇ ਨਾਮ ਨੂੰ ਅੰਦਰ ਸੰਭਾਲਿਆ ਯਾਦ ਕੀਤਾ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਇੱਥੇ ਹੁਣ ਤ੍ਰੈ ਗੁਣ ਮਾਇਆ ਦਾ ਮੋਹ ਹੈ ਤੇ ਗੁਰੂ ਦੀ ਕਿਰਪਾ ਨਾਲ ਗੁਰਮੁਖ ਚੌਥੀ ਅਵਸਥਾ ਵਿੱਚ ਚਲਾ ਜਾਂਦਾ ਚੌਥੀ ਕਿਹੜੀ ਹੈ ਇਹ ਤਿੰਨ ਅਵਸਥਾਵਾਂ ਨੇ ਰਜੋ ਰਜੋ ਦਾ ਅਰਥ ਹੁੰਦਾ ਰੱਸੀ ਦੂਜੇ ਨੂੰ ਬੰਨ ਕੇ ਰੱਖਣਾ ਦੂਜੇ ਦੇ ਉੱਤੇ ਦੂਜਿਆਂ ਨੂੰ ਆਪਣੇ ਥੱਲੇ ਰੱਖਣਾ ਯਾਨੀ ਕਿ ਹਉਮੈ ਵਿੱਚ ਰਹਿਣਾ ਇਹ ਰਜੋ ਗੁਣ ਤਮੋ ਦਾ ਅਰਥ ਖਾਣ ਪੀਣ ਦੇ ਪਦਾਰਥਾਂ ਵਿੱਚ ਫਸੇ ਰਹਿਣਾ ਤੇ ਮਾਇਆ ਨੂੰ ਇਕੱਠੀ ਕਰਨ ਦੇ ਸੁਭਾਅ ਵਿੱਚ ਰਹਿਣਾ ਗਰਮ ਸੁਭਾਅ ਤੇ ਸਤੋ ਦਾ ਅਰਥ ਨਗਰ ਕੀਰਤਨ ਕੱਢ ਲੈਣੇ ਪਾਠ ਕਰਾ ਲੈਣੇ ਵੇਦ ਪੜ੍ਹਾ ਲੈਣੇ ਯਾਤਰਾਵਾਂ ਕਰ ਲੈਣੀਆਂ ਸਾਰਾ ਕੁਝ ਕਰ ਲੈਣਾ ਪਰ ਕਦੀ ਨਾਮ ਦੀ ਕਮਾਈ ਨਾ ਕਰਨੀ ਸੁਭਾਅ ਨਾ ਬਦਲਣਾ ਉਹ ਵੀ ਕਰੀ ਜਾਣਾ ਤੇ ਇਹ ਵੀ ਕਰੀ ਜਾਣਾ ਪੁੰਨ ਵੀ ਕਰ ਲੈਣਾ ਤੇ ਜਿੱਥੋਂ ਪੁੰਨ ਕਰਨਾ ਜਿਹੜੇ ਪੈਸਿਆਂ ਦਾ ਉਹ ਲੋਕਾਂ ਦੀਆਂ ਜੇਬਾਂ ਵੀ ਕੱਟੀ ਜਾਣੀਆਂ ਬਾਣੀ ਵੀ ਪੜ ਲੈਣੀ ਤੇ ਨਿੰਦਿਆ ਵੀ ਕਰੀ ਜਾਣੀ ਇਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਸਤੋ ਸੁਭਾਅ ਕੰਮ ਚੰਗੇ ਨੇ ਸਤੋ ਸਾਤ ਕੀ ਇਹਨਾਂ ਤਿੰਨਾਂ ਵਿੱਚ ਸੰਸਾਰ ਫਸਿਆ ਤੇ ਚੌਥਾ ਪਦ ਕੀ ਇਹਨਾਂ ਤੋਂ ਪਾਰ ਹੈ ਉਹ ਅਵਸਥਾ ਹੈ ਚੌਥਾ ਪਦ ਨਿਰਵਾਣ ਉਹਦੇ ਵਿੱਚ ਸਾਧ ਸੰਗਤ ਜੀ ਜਿਹੜਾ ਗੁਰਮੁਖ ਹੈ ਨਾ ਨਾਮ ਦਾ ਰੂਪ ਹੋ ਜਾਂਦਾ ਨਾ ਉੱਥੇ ਕੋਈ ਮੈਂ ਨਾ ਹੋ ਮੈਂ ਉੱਥੇ ਕੁਝ ਨਹੀਂ ਇੱਕੋ ਹੀ ਹੈ ਉਹ ਫਿਰ ਕਿਤੇ ਵਿਆਖਿਆ ਕਰਾਂਗੇ ਬੜੀ ਵਾਰੀ ਸ਼ਬਦ ਅੱਗੇ ਆਉਣਾ ਕਰ ਕਿਰਪਾ ਮੇਲਾਇਨ ਹਰ ਨਾਮ ਵਸਿਆ ਮਨ ਆਏ ਤੇ ਜਿਹੜੇ ਚੌਥੀ ਅਵਸਥਾ ਵਿੱਚ ਚਲੇ ਗਏ ਨਾ ਉਹਨਾਂ ਨੂੰ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੇ ਨਾਲ ਵਸਾ ਲਿਆ ਤੇ ਨਾਮ ਉਨ੍ਹਾਂ ਦੇ ਮਨ ਵਿਚ ਵਸਿਆ। ਉਹ ਤੈ ਜਿਨ ਕੈ ਪੁੰਨ ਹੈ ਤਿੰਨ ਸਤ ਸੰਗਤ ਮੇਲਾਏ। ਪੋਤੇ ਦਾ ਅਰਥ ਵੈਸੇ ਪੋਤ ਦਾ ਅਰਥ ਜਹਾਜ਼, ਇੱਥੇ ਅਰਥ ਕਰਾਂਗੇ ਖਜ਼ਾਨਾ। ਜਿਨ੍ਹਾਂ ਦੇ ਜੀਵਨ ਰੂਪੀ ਖਜ਼ਾਨੇ ਦੇ ਵਿਚ ਨਾਮ ਦਾ ਪੁੰਨ ਹੈ, ਸੇਵਾ ਸਿਮਰਨ ਬੰਦਗੀ ਲੰਗਰ ਦੀ ਸੇਵਾ, ਇਹ ਉਥੇ ਚੰਗੇ ਹੋ ਗਏ ਗੁਣ ਸ਼ਾਤਕੀ ਸੰਸਾਰੇ ਪਰ ਚੰਗਾ ਰੂਪ ਧਾਰਨ ਕਰ ਗਏ, ਉਨ੍ਹਾਂ ਨੂੰ ਸਤਸੰਗ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਈ ਰੇ ਗੁਰਮਤ ਸਾਚ ਰਹਾਓ। ਹੇ ਭਾਈ, ਇਸ ਕਰਕੇ ਗੁਰੂ ਦੀ ਮਤ ਲੈ ਕੇ ਸੱਚੇ ਨਾਮ ਦੇ ਵਿਚ ਟਿਕੇ ਰਹਿਣਾ ਚਾਹੀਦਾ। ਰਹਾਓ, ਟਿਕ ਜਾਓ, ਸਥਿਰ ਹੋ ਜਾਓ। ਸਾਚੋ ਸਾਚ ਕਮਾਵਣਾ। ਉਸ ਬਾਹਰਲੇ ਸੱਚ ਦੇ ਰਾਹੀਂ ਹੀ ਅੰਦਰ ਸੱਚ ਕਮਾਇਆ ਜਾ ਸਕਦਾ ਗੁਰੂ ਦੀ ਸਿੱਖਿਆ ਦੁਆਰਾ। ਸਾਚਾ ਸ਼ਬਦ ਮਿਲਾਓ, ਤੇ ਇਸ ਤਰ੍ਹਾਂ ਉਹ ਸੱਚੇ ਸ਼ਬਦ ਨਾਮ ਦੇ ਵਿਚ, ਸੱਚੇ ਨਾਮ ਸਤ ਨਾਮ ਦੇ ਵਿਚ ਮਿਲਾਪ ਹੋ ਜਾਂਦਾ ਹੈ। ਰਹਾਓ, ਜਿੰਨੀ ਨਾਮ ਪਛਾਣਿਆ ਤਿੰਨ ਵੇਟੋ ਬਲ ਜਾਓ। ਜਿਨ੍ਹਾਂ ਨੇ ਇਨ੍ਹਾਂ ਧਾਰਮਿਕ ਕਰਮਾਂ ਦੇ ਵਿਚੋਂ ਵੀ ਨਾਮ ਦੀ ਪਹਿਚਾਣ ਕਰ ਲਈ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੈਂ ਉਨ੍ਹਾਂ ਤੋਂ ਬਲਹਾਰ ਜਾਣਾ। ਆਪ ਛੋੜ ਚਰਨੀ ਲਗਾ ਚੱਲਾਂ ਤਿਨ ਕੈ ਪਾਏ। ਜਿਹੜੇ ਸਤਿਗੁਰੂ ਜੀ ਤੁਹਾਡੇ ਸਿੱਖ ਬਣ ਗਏ, ਸੇਵਕ ਪਿਆਰੇ ਬਣ ਗਏ, ਮੈਂ ਆਪਣਾ ਹੰਕਾਰ ਛੱਡ ਕੇ ਉਨ੍ਹਾਂ ਦੇ ਪੈਰੀ ਲੱਗ ਜਾਂ, ਉਨ੍ਹਾਂ ਦਾ ਹੁਕਮ ਮੰਨਾਂ, ਜਿਵੇਂ ਕਹਿਣ ਉਸੇ ਤਰ੍ਹਾਂ ਕਰੀ ਜਾਵਾਂ, ਮੇਰਾ ਚਿੱਤ ਕਰਦਾ। ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ। ਮਹਾਰਾਜ ਜੀ ਉਨ੍ਹਾਂ ਦੀ ਚਰਨੀ ਲੱਗ ਕੇ ਤੇ ਉਨ੍ਹਾਂ ਦੇ ਅਨੁਸਾਰ ਜੀਵਨ ਜੀ ਕੇ ਕੀ ਮਿਲੇਗਾ? ਕਹਿੰਦੇ ਬੜਾ ਲਾਭ ਮਿਲੇਗਾ, ਨਾਮ ਆਪਣੇ ਆਪ ਅੰਦਰ ਚਿੱਤ ਆਉਣਾ ਸ਼ੁਰੂ ਹੋ ਜਾਏ, ਲਾਹ ਮਿਲੇਗਾ। ਲਾਹਾ ਹਰ ਹਰ ਨਾਮ ਮਿਲੈ, ਬਿਨਾਂ ਯਤਨ ਤੋਂ ਨਾਮ ਅੰਦਰ ਟਿਕ ਜਾਏਗਾ ਤੇ ਸਹਿਜੇ ਨਾਮ ਸਮਾਏ। ਸਹਿਜੇ ਭਾਵ ਸਹਿਜ ਭਾਵਨਾ ਵਿਚ ਹੀ, ਭਾਵ ਆਪਣੇ ਆਪ ਹੀ ਬਹੁਤੀ ਘਾਲ ਘਾਲਣ ਤੋਂ ਬਿਨਾਂ ਹੀ। ਗੁਰਮੁਖਾਂ ਦੀ ਸੰਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨੇ, ਇਹ ਲਾਭ ਪ੍ਰਾਪਤ ਹੋਏਗਾ। ਬਿਨ ਗੁਰ ਮਹਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ। ਉਹਦੇ ਤੋਂ ਬਾਅਦ ਫਿਰ ਉਹ ਦੱਸਣਗੇ, ਜਿਹੜੇ ਰੱਬ ਦੇ ਪਿਆਰੇ ਨੇ ਕਹਿਣਗੇ ਭਾਈ ਗੁਰੂ ਵਾਲਾ ਬਣ ਜਾ, ਅੰਮ੍ਰਿਤ ਛਕ ਲੈ, ਇਹਦੇ ਤੋਂ ਬਿਨਾਂ ਤੇਰੇ ਅੰਦਰ ਦਾਤ ਪੱਕਾ ਮਹਿਲ ਤੈਨੂੰ ਨਹੀਂ ਮਿਲਣਾ। ਤੇ ਗੁਰੂ ਵੱਲੋਂ ਫਿਰ ਜਦੋਂ ਗੁਰੂ ਕੋਲ ਲੈ ਕੇ ਜਾਣਗੇ, ਗੁਰਮੁਖ ਦੇ ਨਾਮ ਪ੍ਰਾਪਤ ਹੋਏ, ਫਿਰ ਨਾਮ ਦੀ ਪ੍ਰਾਪਤੀ ਪੰਜਾਂ ਪਿਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੋ ਜਾਏਗੀ। ਐਸਾ ਸਤਿਗੁਰ ਲੋੜ ਲਹੋ, ਇਸ ਤਰ੍ਹਾਂ ਦਾ ਸਤਿਗੁਰੂ ਲੱਭ ਲਓ। ਗੁਰਬਾਣੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਭੋ। ਕਹਿੰਦੇ ਨੇ ਜਿੱਦੂ ਪਾਈਐ ਸੱਚ ਸੋਏ। ਜਿਸ ਪੂਰੇ ਗੁਰੂ ਦੇ ਚਰਨੀ ਲੱਗ ਕੇ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ। ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ। ਅਸੁਰ ਯਾਨੀ ਕਿ ਜਿੰਨੇ ਔਗਣ ਨੇ, ਨਾਮ ਉਨ੍ਹਾਂ ਨੂੰ ਸੰਘਾਰੈ ਮਾਰ ਦਿੰਦਾ, ਆਨੰਦ ਸੁਖ ਵਸਦਾ ਜੀਵਨ ਵਿਚ, ਤੇ ਜਿਵੇਂ ਉਹਨੂੰ ਭਾਉਂਦਾ ਉਹਦੇ ਹੁਕਮ ਵਿਚ ਜੀਵਨ ਚੱਲਦਾ। ਜੇ ਹਾ ਸਤਿਗੁਰ ਕਰ ਜਾਣਿਆ ਤੇ ਹੋ ਜੇ ਹਾ ਸੁਖ ਹੋਏ। ਸਤਿਗੁਰੂ ਨੂੰ ਅਸੀਂ ਜਿਵੇਂ ਦਾ ਜਾਣਦੇ ਹਾਂ, ਜਿੰਨਾ ਪ੍ਰੇਮ ਕਰਨੇ ਆ, ਜਿੰਨਾ ਸਤਿਕਾਰ, ਗੁਰੂ ਗ੍ਰੰਥ ਸਾਹਿਬ ਜੀ ਉਵੇਂ ਦੇ ਸੁਖ ਸਾਡੀ ਝੋਲੀ ਵਿਚ ਪਾ ਦਿੰਦੇ। ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ। ਕਹਿੰਦੇ ਇਹਦੇ ਵਿਚ ਕੋਈ ਸ਼ੱਕ ਨਹੀਂ, ਕੋਈ ਵੀ ਵਿਅਕਤੀ ਪੂਰੇ ਸਤਿਗੁਰੂ ਦੇ ਨਾਲ ਪ੍ਰੇਮ ਕਰਕੇ ਵੇਖ ਲਵੇ। ਕਹਿੰਦੇ ਨੇ ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਮਹਾਰਾਜ ਉਹ ਪ੍ਰੇਮ ਕਿਵੇਂ ਕਰੀਏ ਹੁਣ ਦੱਸੋ ਤੁਸੀਂ, ਕਿਵੇਂ ਪ੍ਰੇਮ ਕਰੀਏ ਪੂਰੇ ਗੁਰੂ ਨੂੰ? ਦੇਹ ਤੇ ਗੁਰੂ ਤੁਸੀਂ ਬਣਾਈ ਨਹੀਂ, ਹੁਣ ਦੱਸੋ ਕਿਵੇਂ ਪ੍ਰੇਮ ਕਰੀਏ? ਕਹਿੰਦੇ ਜਿਵੇਂ ਇੱਕ ਜੋਤ ਤੇ ਦੋਏ ਮੂਰਤੀ ਹੁੰਦੀਆਂ ਨੇ ਨਾ, ਇਸ ਤਰ੍ਹਾਂ ਸ਼ਬਦ ਮਿਲਾਵਾ ਹੋਏ। ਗੁਰੂ ਗ੍ਰੰਥ ਸਾਹਿਬ ਜੀ ਤੇ ਤੂੰ ਇੱਕ ਮੂਰਤ ਹੋ ਜਾਏ, ਇਕੱਠੇ ਹੋ ਜਾਣ। ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ ਸੁਭਾਅ ਤੇ ਸਰੀਰ ਹੋਵੇ ਸਿੱਖਾ ਤੇਰਾ, ਦੋਵੇਂ ਇੱਕ ਹੋ ਜਾਣ। ਆਪਣਾ ਮਨ ਕੱਢ ਦੇ ਵਿਚੋਂ, ਆਪਣੇ ਮਨ ਨੂੰ ਮਾਰ ਦੇ ਤੇ ਆਪਣਾ ਸਰੀਰ ਕਰ ਦੇ ਖਾਲੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਨ ਵਿਚ ਟਿਕਾ ਲੈ। ਇਸ ਤਰ੍ਹਾਂ ਸ਼ਬਦ ਮਿਲਾਵਾ ਹੋਏ, ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਮਿਲਾਵਾ, ਉਹਦੇ ਨਾਲ ਤੇਰੀ ਸੁਰਤ ਜੁੜ ਜਾਏਗੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।